ਜੈ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਨ ਕਵਨ ਈਹਾਂ ਜਗ ਮੀਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅੰਤਰਜਾਮੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਜੈ ਸ੍ਰੀ ਦੇ ਅੰਦਰ ਪੰਜ ਸ਼ਬਦ ਸਤੋਤਰ ਰੂਪ ਮਹਾਰਾਜ ਦਾ ਜਸ ਰੂਪ ਉਚਾਰਨ ਕੀਤੇ ਹਨ। ਹੁਣ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪਰਮ ਕਿਰਪਾਲਤਾ ਕਰਕੇ ਜੈ ਸ੍ਰੀ ਰਾਗਣੀ ਅੰਦਰ ਬਾਣੀ ਸ਼ੁਰੂ ਕਰਦੇ ਹਨ। ਸਤਿਗੁਰੂ ਮਹਾਰਾਜ ਸਾਹਿਬ ਦੇ ਦੀਵਾਨ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜਗ ਦੇ ਅੰਦਰ ਪੁਰਖ ਦੇ ਨਾਲ ਹਿੱਤ ਕਰਨ ਵਾਲੇ ਕੌਣ ਹਨ? ਤਾਂ ਦੁਨੀਆਂ ਦੇ ਲੋਕਾਂ ਨੇ ਮੰਨਿਆ ਹੈ ਇੱਕ ਤਾਂ ਸੰਬੰਧੀ ਪੁਰਖ ਦੇ ਮਿੱਤਰ ਹਨਗੇ। ਸੰਬੰਧੀ ਉਹਨਾਂ ਚਿਰ ਹੈ ਜਿੰਨਾ ਚਿਰ ਦੌਲਤ ਕੋਲੇ ਹੋਵੇ। ਜਬ ਹੀ ਨਿਰਤਨ ਦੇਖੋ ਨਰਕੋ ਸੰਗ ਛਾੜ ਸਭ ਭਾਗੇ। ਅਤੇ ਦੂਸਰਾ ਧਨ ਹੈ, ਧਨ ਉਹਨਾਂ ਚਿਰ ਹੈ ਜਿੰਨਾ ਚਿਰ ਪ੍ਰਾਰਬਧ ਹੋਵੇ। ਜਦੋਂ ਪ੍ਰਾਰਬਧ ਮੁੱਕ ਜੇ ਉਦੋਂ ਉਹ ਰਾਜੇ ਵੀ ਕੰਗਾਲ ਹੋਏ ਵੇਖੀਦੇ ਹਨਗੇ। ਇਸ ਕਰਕੇ ਤੀਜੇ ਕਰਮ ਹਨ ਪੁਰਖ ਦੇ ਮਿੱਤਰ। ਜਿਹੋ ਜਿਹੇ ਕਰਮ ਕਰਦਾ ਹੈ ਉਹ ਹਜੇ ਉਹਨੂੰ ਫਲ ਜ਼ਰੂਰ ਪ੍ਰਾਪਤ ਹੁੰਦਾ ਹੈ। ਕਈ ਕਰਮ ਐਸੇ ਹੈ ਉਹ ਚਿਰ ਪਾ ਕੇ ਫਲ ਦਿੰਦੇ ਹਨ, ਕਈ ਛੇਤੀ ਫਲ ਦੇ ਦਿੰਦੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਕਰਮ ਮਿੱਤਰ ਹਨ। ਇਸ ਦੇ ਜੇ ਤਾਂ ਮਾੜੇ ਕਰਦਾ ਤਾਂ ਸਜ਼ਾ ਦਵਾਉਂਦੇ ਹਨ, ਜੇ ਚੰਗੇ ਕਰਦਾ ਤਾਂ ਇਹਦਾ ਜਸ ਦਵਾਉਂਦੇ ਹਨ। ਇਸ ਪ੍ਰਕਾਰ ਤਿੰਨ ਪ੍ਰਕਾਰ ਦੇ ਮਿੱਤਰ ਲੋਕਾਂ ਨੂੰ ਮੰਨੇ ਹੈ। ਇਹਨਾਂ ਮਿੱਤਰਾਂ ਵਿੱਚੋਂ ਸੰਸਾਰ ਦੇ ਅੰਦਰ ਕੌਣ ਅਸਲ ਚ ਸਹਾਇਕ ਹੈ? ਤਾਂ ਗੁਰੂ ਮਹਾਰਾਜ ਸਾਹਿਬ ਇਸ ਪਰਮ ਪਵਿੱਤਰ ਸ੍ਰੀ ਮੁਖ ਵਾਕ ਵਿੱਚ ਉਚਾਰਨ ਕਰਦੇ ਹਨ, ਜੈ ਸ੍ਰੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਤੀਜੇ ਘਰ ਸੁਰਤਾਰ ਚ ਉਚਾਰਦੇ ਹਨ। ਆਦਿ ਚ ਮੰਗਲ ਕਰਦੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਇੱਕੋ ਅਦਵੈਤ ਰੂਪ ਪਰਮੇਸ਼ਵਰ ਹੈ। ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਕੋਈ ਜਨ ਕਵਨ ਈਹਾਂ ਜਗ ਮੀਤ।
ਇਹ ਭਾਈ ਕੋਈ ਆਦਮੀ ਹੈ ਹਜਾ ਜਿਹੜਾ ਜਾਣਦਾ ਕਿ ਜਗ ਦੀ ਕੌਣ
ਜਨ ਕਵਨ ਈਹਾਂ ਜਗ ਮੀਤ।
ਐਸਾ ਕੋਈ ਹੈ ਕਰੋੜਾਂ ਵਿੱਚੋਂ ਜਿਹੜਾ ਜਾਣਦਾ ਹੋਵੇ ਕਿ ਜਗ ਦੇ ਚ ਸੱਜਣ ਕੌਣ ਹੈ, ਮੇਰਾ ਪਿਆਰ ਕਰਨ ਵਾਲਾ ਕੌਣ ਹੈ?
ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ।
ਜਿਨ੍ਹਾਂ ਨੇ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਕਿਰਪਾਲੂ ਹੋਵੇ ਉਹ ਇਸ ਵਿਧੀ ਨੂੰ ਬੁੱਝ ਸਕਦਾ, ਸਮਝ ਸਕਦਾ ਹੈ।
ਕਾਕੀ ਨਿਰਮਲ ਰੀਤ।
ਉਸ ਬਜ਼ੁਰਗ ਦੀ ਬਹੁਤ ਉੱਜਲ ਮਰਜ਼ਾਦਾ ਹੈ ਜਿਨ੍ਹਾਂ ਨੇ ਸਮਝ ਲਿਆ ਹੈ ਉਹਨਾਂ ਦੀ ਮਾਇਆ ਦੀ ਮਹਿਰ ਵਾਲੀ, ਲਾਲਚ ਵਾਲੀ, ਲਿਪਸਾ ਵਾਲੀ, ਠੱਗੀ ਵਾਲੀ, ਛਲ ਵਾਲੀ ਕੀਨੀ ਉੱਜਲ ਉਹਨਾਂ ਦੀ ਰੀਤੀ ਹੈ। ਸਾਧ ਸੰਗਤ ਜੀ ਮਾਇਆ ਦੀ ਮਲ ਤੋਂ, ਅਵਿਦਿਆ ਦੀ ਮੈਲ ਤੋਂ, ਸਰਜਣ ਦੁੱਖ ਰੂਪ ਸੁਭਾਵਾਂ ਦੀ ਮੈਲ ਤੋਂ ਰਹਿਤ ਮਰਜ਼ਾਦਾ ਹੈ ਉਹਨਾਂ ਪਿਆਰਿਆਂ ਦੀ।
ਰਹਾਉ ਮਾਤ ਪਿਤਾ ਬਨਤਾ ਸੁਤ ਬੰਧ।
ਹੁਣ ਗੁਰੂ ਮਹਾਰਾਜ ਸਾਹਿਬ ਜਿਹਨਾਂ ਦੇ ਨਾਲ ਪਿਆਰ ਕਰੀ ਬੈਠਾ ਗਲਤੀ ਨਾਲ ਹੈ, ਉਹਨਾਂ ਸੰਬੰਧੀਆਂ ਬਾਬਤ ਜ਼ਿਕਰ ਕਰਦੇ ਆ ਸੱਚੇ ਪਾਤਸ਼ਾਹ ਜੀ।
ਮਾਤ ਪਿਤਾ ਬਨਤਾ ਸੁਤ ਬੰਧ।
ਜਿਹੜੇ ਭਾਈ ਆਪਣੀ ਮਾਤਾ ਨੂੰ ਆਪਣਾ ਸਮਝਿਆ ਕਿ ਮੇਰੀ ਸਹਾਇਤਾ ਕਰੇਗੀ, ਜਾਂ ਪਿਤਾ ਨੂੰ ਆਪਣਾ ਸਹਾਇਕ ਸਮਝਿਆ ਹੈ, ਜਾਂ ਬੰਤਾ ਆਪਣੀ ਇਸਤਰੀ ਨੂੰ ਸਹਾਇਕ ਸਮਝਿਆ ਹੈ, ਜਾਂ ਆਪਣੇ ਪੁੱਤਰਾਂ ਨੂੰ, ਜਾਂ ਆਪਣੀਆਂ ਨੋਹਾਂ ਆਦਿਕਾਂ ਨੂੰ, ਸੰਬੰਧਿਤ ਸੰਬੰਧੀਆਂ ਆਦਿਕਾਂ ਨੂੰ ਆਪਣੇ ਮੰਨਿਆ ਹੈ।
ਇਸ਼ਟ ਮੀਤ ਅਰ ਭਾਈ।
ਇਸ਼ਟ ਦੇਵਤੇ ਜਿਹੜੇ ਮੰਨੇ ਹਨ ਕਿ ਦੇਵਤੇ ਸਾਡੀ ਸਹਾਇਤਾ ਕਰਨਗੇ, ਇਸ਼ਟ ਪਿਆਰੇ ਮਿੱਤਰ ਜਿਹੜੇ ਮੰਨੇ ਹਨਗੇ, ਮੇਰੇ ਸੱਜਣ ਮਿੱਤਰ ਸਹਾਇਤਾ ਕਰਨਗੇ, ਔਰ ਮੇਰੇ ਭਰਾ ਜਿਹੜੇ ਆ ਸਕੇ ਮੇਰੇ ਮਾਤਾ ਪਿਤਾ ਤੋਂ ਜਿਹੜੇ ਪੈਦਾ ਹੋਏ ਉਹ ਮੇਰੀ ਸਹਾਇਤਾ ਕਰਨਗੇ।
ਪੂਰਵ ਜਨਮ ਕੇ ਮਿਲੇ ਸੰਜੋਗੀ।
ਇਹ ਤਾਂ ਭਾਈ ਮਹਾਰਾਜ ਕਹਿੰਦੇ ਪੂਰਵਲੇ ਜਨਮਾਂ ਦੇ ਕੀਤੇ ਹੋਏ ਜਿਹੜੇ ਕਰਮ ਸੀ ਨਾ, ਕਿਸੇ ਤੋਂ ਪੈਸੇ ਲੈਣੇ ਸੀ, ਕਿਸੇ ਨੂੰ ਦੇਣੇ ਸੀ, ਉਹ ਸੰਜੋਗ ਕਰਕੇ ਸੰਬੰਧ ਹੋਏ ਹੈ। ਜੋ ਜੋ ਕਿਸੇ ਦਾ ਖਰਚ ਹੋਣਾ ਸੀ ਉਸੇ ਤਰੀਕੇ ਨਾਲ ਕਿਸੇ ਨੂੰ ਕਰਾਉਣਾ ਸੀ ਅਤੇ ਕਿਸੇ ਨੂੰ ਕਰਨਾ ਸੀ, ਇਹ ਸੰਜੋਗ ਕਰਕੇ ਪੂਰਵਲਿਆਂ ਕਰਕੇ ਸਾਰੇ ਇਕੱਠੇ ਹੋਏ ਹਨ। ਜੋ ਜੋ ਕਰਮ ਕੀਤੇ ਹੈ ਲੈਣੇ ਦੇ ਸੰਬੰਧ ਕਰਕੇ ਸਾਰੇ ਇਕੱਤਰ ਹੋਏ ਹੈ।
ਅੰਤ ਹੈ ਕੋ ਨਾ ਸਹਾਈ।
ਜਦੋਂ ਪੁਰਖ ਦਾ ਅੰਤ ਵੇਲਾ ਆਉਂਦਾ ਉਦੋਂ ਹੀ ਕੋਈ ਵੀ ਇਹਨਾਂ ਚੋਂ ਸਹਾਇਤਾ ਨਹੀਂ ਕਰ ਸਕਦਾ ਹੈ। ਇਸ ਕਰਕੇ ਗਲਤੀ ਨਾਲ ਇਹਨਾਂ ਨੂੰ ਆਪਣੇ ਮੰਨਿਆ ਹੈ। ਇੱਕ ਵਿਦਵਾਨ ਸੀ ਪੰਡਿਤ, ਉਸ ਨੇ ਉਹਦੇ ਘਰ ਪੁੱਤਰ ਪੈਦਾ ਹੋਇਆ, ਉਹ ਜੋਤਸ਼ੀ ਸੀ ਚੰਗਾ ਸਿਆਣਾ, ਉਸ ਨੂੰ ਪੁੱਤਰ ਦੀ ਹਾਲਤ ਵੇਖੀ, ਜਦੋਂ ਹੱਥ ਵੇਖਿਆ ਜੰਮੇ ਪੁੱਤਰ ਦਾ, ਕਹਿਣ ਲੱਗਾ ਇਹ ਮੇਰਾ ਪੁੱਤਰ ਜਿਹੜਾ ਜੰਮਿਆ ਹੈ ਇਸ ਨੂੰ ਮੇਰੇ ਪਾਸੋਂ 10,000 ਰੁਪਇਆ ਲੈਣਾ ਹੈ, ਜਦੋਂ 10,000 ਮੇਰੇ ਘਰ ਚੋਂ ਲਵੇਗਾ ਉਦੋਂ ਤੱਕ ਇਹ ਜਿਉਂਦਾ ਰਹੇਗਾ, ਮਗਰੋਂ ਇਹ ਚੜ੍ਹਾਈ ਕਰ ਜਾਏਗਾ। ਜਦੋਂ ਇਹ ਖਿਆਲ ਨਾਲ ਕੀਤਾ ਲੋਕਾਂ ਨੂੰ, ਰਾਜ ਪੰਡਿਤ ਸੀ, 10,000 ਰੁਪਇਆ ਉਸੇ ਦਿਨ ਲੋਕਾਂ ਨੂੰ ਦਾਨ ਕਰ ਦਿੱਤਾ, ਉਸ ਬ੍ਰਾਹਮਣ ਨੂੰ ਦਿੱਤਾ। ਬ੍ਰਾਹਮਣ ਜੋ 10,000 ਰੁਪਇਆ ਆਇਆ ਲੜਕਾ ਉਦੋਂ ਹੀ ਗੁਜ਼ਰ ਗਿਆ, ਹੈਰਾਨ ਹੋ ਗਿਆ, ਕਹਿੰਦੇ ਵੇਖੋ ਇਹਦੀ ਇੰਨੀ ਉਮਰ ਸੀ, 10,000 ਰੁਪਇਆ ਪਿਛਲੇ ਜਨਮ ਦਿਨ ਮੇਰਾ ਦੇਣਾ ਸੀ ਤੇ ਹੁਣੇ ਹੀ ਇਸ ਵਕਤ ਇਹਦੇ ਜਨਮ ਦੀ ਖੁਸ਼ੀ ਵਿੱਚ ਆ ਗਿਆ ਤੇ ਹੁਣੇ ਗੁਜ਼ਰ ਗਿਆ। ਇਸੇ ਪ੍ਰਕਾਰ ਸਾਧ ਸਿੰਘ ਜੀ, ਫੇਰ ਦੂਜਾ ਪੁੱਤਰ ਪੈਦਾ ਹੋਇਆ, ਦੂਜੇ ਪੁੱਤਰ ਦੇ ਸੀ ਕਿ ਇਸ ਨੇ 10,000 ਰੁਪਇਆ ਮੇਰੇ ਪਾਸੋਂ ਲੈਣਾ ਹੈ। ਉਹ ਜੋਤ ਸਿੰਘ ਜੀ ਦੇਖਿਆ ਉਸੇ ਵਕਤ ਸਾਧ ਸੰਗਤ ਜੀ, ਉਹ 10,000 ਰੁਪਇਆ ਉਹ ਜੋਤਸ਼ੀ ਨੂੰ ਖਰਚ ਕਰ ਦਿੱਤਾ, ਉਹਦੀ ਖੁਸ਼ੀ ਵਿੱਚ ਉਸੇ ਵੇਲੇ ਲੜਕਾ ਗੁਜ਼ਰ ਗਿਆ। ਇਸ ਪ੍ਰਕਾਰ ਦੀ ਹਾਲਤ ਹੈ। ਪੂਰਵ ਦੇ ਜਨਮਾਂ ਦੇ ਸਾਰੇ ਸੰਯੋਗ ਸੰਬੰਧ ਕਰਕੇ ਲੈਣੇ ਦੇਣੇ ਦੇ ਸਾਰੇ ਸੰਬੰਧੀ ਬਣੇ ਹੋਏ ਹਨ।
ਅੰਤ ਹੈ ਕੋ ਨਾ ਸਹਾਈ,
ਅੰਤ ਦੇ ਵੇਲੇ ਕੋਈ ਕਿਸੇ ਦਾ ਸਹਾਇਕ ਨਹੀਂ, ਸਹਾਇਤਾ ਨਹੀਂ ਕਰ ਸਕਦਾ ਹੈ।
ਮੁਕਤ ਮਾਲ ਕਣਕ ਲਾਲ ਹੀਰਾ,
ਇਹ ਤਾਂ ਸੰਬੰਧੀਆਂ ਦੀ ਹਾਲਤ ਸਤਿਗੁਰੂ ਜੀ ਨੇ ਦੱਸੀ ਹੈ। ਹੁਣ ਜਿਹੜੇ ਲੋਕਾਂ ਨੇ ਵੀ ਤੂੰ ਨਾ ਕਰ ਪੱਖਾ ਰਹਿਣ ਦੀ ਇਲਤਜੀ ਕਰਨਾ ਬਹਿ ਜਾ ਟਿੱਕੇ,
ਮੁਕਤ ਮਾਲ ਕਣਕ ਲਾਲ ਹੀਰਾ,
ਜਿਹੜੇ ਮੋਤੀਆਂ ਨੂੰ ਆਪਣੇ ਮਾਲ ਮੋਤੀਆਂ ਦੀਆਂ ਮਾਲਾ ਮੰਨੀਆਂ ਕਿ ਮੇਰੀ ਸਹਾਇਤਾ ਕਰਨਗੀਆਂ, ਦੌਲਤ ਮੋਤੀਆਂ ਦੀ ਮਾਲਾ ਤੇ ਕਣਕ ਸੋਨਾ ਆਦਿਕ, ਲਾਲ ਹੀਰੇ ਆਦਿਕ, ਇਹ ਜਿੰਨੇ ਧਨ ਦੌਲਤ ਮੰਨੀ ਹੈ ਪੁਰਖ ਨੇ।
ਮਨ ਰੰਜਨ ਕੀ ਮਾਇਆ,
ਇਹ ਮਨ ਨੂੰ ਪ੍ਰਸੰਨ ਕਰਨ ਵਾਲੀ ਮਾਇਆ ਮੰਨੀ ਹੈ ਕਿ ਮੇਰਾ ਮਨ ਇਹਨਾਂ ਨੂੰ ਪਾ ਕੇ ਪ੍ਰਸੰਨ ਹੋਵੇਗਾ। ਇਹ ਜੀਵਨ ਮਨ ਨੂੰ ਪ੍ਰਸੰਨ ਕਰਨ ਵਾਲੀ ਜਿਹੜੀ ਮਾਇਆ ਮੰਨੀ ਹੈ, ਅਸਲ ਚ ਜਿਹੜੇ ਲੋਕ ਨੇ ਜਦੋਂ ਮਨ ਪ੍ਰਸੰਨ ਹੋ ਗਿਆ ਸਭ ਕੁਛ ਪ੍ਰਸੰਨ ਹੋ ਗਿਆ, ਮਨ ਪ੍ਰਸੰਨ ਨਹੀਂ ਹੁੰਦਾ। ਗਲਤੀ ਨਾਲ ਮੰਨਿਆ ਕਿ ਮਨ ਨੂੰ ਮੇਰੇ ਨੂੰ ਪ੍ਰਸੰਨ ਕਰੇਗੀ ਇਹ ਮਾਇਆ।
ਹਾ ਹਾ ਕਰਤ ਬਿਹਾਨੀ ਅਬਦ ਹੈ,
ਪਹਿਲਾਂ ਉਮਰ ਜਦੋਂ ਪਦਾਰਥ ਨਹੀਂ ਹੁੰਦਾ ਉਦੋਂ ਹਾੜੇ ਮੈਨੂੰ ਧੰਨ ਦੇ, ਹਾੜੇ ਮੇਰੇ ਕੋਲੇ ਪਦਾਰਥ ਹੋਣ, ਇਸ ਪ੍ਰਕਾਰ ਕਰਦੇ ਹੋਏ ਦੀ ਮੰਗਦੇ ਮੰਗਦੇ ਦੀ ਸਾਰੀ ਉਮਰ ਗੁਜ਼ਰ ਜਾਂਦੀ ਹੈ। ਅਤੇ ਜਿਸ ਵਕਤ ਨਾ ਹੋਵੇ ਉਦੋਂ ਕਹਿੰਦੇ ਹਾ ਬੜਾ ਕਸ਼ਟ ਹੈ, ਹਾ ਬੜਾ ਦੁੱਖ ਹੈ। ਇਸ ਪ੍ਰਕਾਰ ਜਦੋਂ ਪਦਾਰਥ ਆ ਜਾਏ ਉਦੋਂ ਸ਼ਰਾਬਾਂ ਦੀਆਂ ਬੋਤਲਾਂ ਖੋਲ, ਬੱਕਰੇ ਛੱਤਰੇ ਮਾਰ, ਬੜੀਆਂ ਖੁਸ਼ੀਆਂ ਕਰਦਾ ਹੈ। ਉਦੋਂ ਫਿਰ ਹਾ ਹਾ ਹੰਕਾਰ ਦੇ ਵਿੱਚ ਹਾ ਹਾ ਸ਼ਬਦ ਉਚਾਰ ਦੀ ਉਮਰ ਗੁਜ਼ਰ ਜਾਂਦੀ ਹੈ। ਜਦੋਂ ਸਾਰਾ ਚੱਲਿਆ ਜਾਵੇ, ਹੈ ਮੇਰਾ ਧਨ ਕਿਉਂ ਨਾਸ਼ ਹੋ ਗਿਆ, ਹੈ ਮੇਰਾ ਧਨ ਕਿਉਂ ਨਾਸ਼ ਹੋ ਗਿਆ, ਇਉਂ ਕਰਦੇ ਦੀ ਉਮਰ ਗੁਜ਼ਰ ਜਾਂਦੀ ਹੈ। ਇਉਂ ਮਨ ਪ੍ਰਸੰਨ ਨਹੀਂ ਹੁੰਦਾ ਇਸ ਪਦਾਰਥਾਂ ਚ, ਸਗੋਂ ਦੁਖੀ ਹੋਏ ਦਾ ਸਮਾਂ ਗੁਜ਼ਰਦਾ ਹੈ।
ਕਾਮ ਹੈ ਸੰਤੋਖ ਨਾ ਪਾ,
ਫਿਰ ਜੇ ਕਿਸੇ ਕੋਲੇ ਭਲਾ ਪਦਾਰਥ ਰਹੇ ਵੀ ਪੂਰਾ ਨਾ ਖਰਚ ਹੋ ਸਕੇ ਤਾਂ ਉਸ ਪਦਾਰਥ ਚ ਸੰਤੋਖ ਨਹੀਂ ਪਾਉਂਦਾ। ਮਾਰਨ ਕਿਹਾ ਸਹਿਸ ਖਟੇ ਲੱਖ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ। ਜੇ 100 ਹੋ ਜੇ ਫਿਰ 1,000 ਦੀ ਇੱਛਾ ਕਰਦਾ, 1,000 ਹੋ ਜੇ ਤਾਂ ਲੱਖ ਦੀ ਇੱਛਾ ਕਰਦਾ, ਇਉਂ ਲੱਖ ਰੁਪਈਆ ਵੀ ਹੋਵੇ ਤ੍ਰਿਪਤ ਨਹੀਂ ਉਹਦੀ, ਪਿੱਛੇ ਪਾਈ ਜਾਂਦਾ ਜਮ੍ਹਾਂ ਕਰੀ ਜਾਂਦਾ। ਕੋਟ ਜੋਰੇ ਲਾਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਗੁਲੂਜੀ ਹੈ, ਇਉਂ ਸੰਤੁਸ਼ਟ ਨਹੀਂ ਹੁੰਦਾ ਚਿੱਤ ਵੀ ਇੰਨੇ ਪਦਾਰਥ ਮੇਰੇ ਕੋਲ ਹੋ ਗਏ ਹੈ ਹੁਣ ਮੈਂ ਸੰਤੋਖ ਕਰ ਲਵਾਂ। ਇਉਂ ਸੰਤੋਖ ਨੂੰ ਨਹੀਂ ਇਸ ਪੁਰਖ ਨੂੰ ਪਾਉਣਾ ਕੀਤਾ ਇਹਨਾਂ ਪਦਾਰਥਾਂ ਵਿੱਚ, ਇਸ ਕਰਕੇ ਸੁਖ ਨਹੀਂ। ਬਿਨਾਂ ਸੰਤੋਖ ਤੋਂ, ਬਿਨਾਂ ਸੰਤੋਖ ਨਹੀਂ ਕੋ ਰਾਜ ਹੈ, ਸੁਪਨ ਮਨੋਰਥ ਬਿਰਥੇ ਸਭ ਕਾਜ ਹੈ। ਕਿਸੇ ਨੂੰ ਸੰਤੋਖ ਨੂੰ ਮਾਲਾ ਸਾਹਿਬ ਕਹਿੰਦੇ ਪਾਇਆ ਨਹੀਂ ਹੈ।
ਹਸਤ ਰਥ ਆਸਵ ਪਵਨ ਤੇਜ,
ਇੱਕ ਤਾਂ ਸੰਬੰਧੀਆਂ ਨੂੰ ਮਿੱਤਰ ਸਮਝਿਆ ਸੀ ਉਹਨਾਂ ਨੇ ਤਾਂ, ਇਹ ਹਾਲਤ ਅੰਤ ਨੂੰ ਸਹਾਇਕ ਕੋਈ ਨਹੀਂ। ਦੂਜੇ ਜਿਹੜੇ ਪਦਾਰਥ ਇਹਨਾਂ ਕਰਕੇ ਕਿਸੇ ਨੂੰ ਸੰਤੋਖ ਨਹੀਂ ਆਇਆ, ਸਾਰੇ ਤ੍ਰਿਸ਼ਨਾ ਕਰਕੇ ਤ੍ਰਿਸ਼ਨਾਲੂ ਹੀ ਰਹਿੰਦੇ ਹਨ। ਹੁਣ ਤੀਜੀ ਗੱਲ ਕਹਿੰਦੇ, ਅਸਵਾਰੀਆਂ ਨੂੰ ਆਪਣਾ ਸੁਖਦਾਇਕ ਮੰਨਿਆ ਜਿਹੜਾ ਉਹਨਾਂ ਦੀ ਵਾਪ ਦੱਸਦੇ ਹਨ ਮਹਾਰਾਜ।
ਹਸਤ ਰਥ ਅਸ ਪਵਨ ਤੇਜ,
ਹਾਥੀਆਂ ਦੀਆਂ ਸਵਾਰੀਆਂ ਜਿਹੜੀਆਂ ਕਰਨੀਆਂ ਹੈ, ਰਸਾਂ ਦੀਆਂ ਜੰਗੀ ਰਸਾਂ ਮੋਟਰਾਂ ਦੀਆਂ ਸਵਾਰੀਆਂ ਕਰਨੀਆਂ ਜਿਹੜੀਆਂ, ਅਸਵ ਘੋੜਿਆਂ ਤੇ ਸਵਾਰ ਹੋ ਕੇ ਜਿਹੜੇ ਪਾਉਣ ਨਾਲੋਂ ਵੀ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਪਾਉਣ ਦੇ ਗਮ ਨੂੰ ਪਿੱਛੇ ਹਟਾ ਜਾਣ, ਐਡੇ ਪਾਉਣ ਨਾਲੋਂ ਵੀ ਤੇਜ਼ ਚੱਲਣ ਵਾਲੇ ਘੋੜਿਆਂ ਦੀਆਂ ਸਵਾਰੀਆਂ ਜਿਹੜੀਆਂ ਹਨ।
ਧਨੀ ਭੂਮਨ ਚਤਰੰਗ,
ਅਤੇ ਧਨੀ ਮਾਲਕ ਹੋਣਾ, ਪਦਾਰਥਾਂ ਦਾ ਧਨੀ ਹੋਣਾ, ਸ਼ਾਹੂਕਾਰ ਹੋਣਾ, ਤੇ ਭੂਮਨ ਜੰਗੀਰਦਾਰ ਹੋਣਾ, ਮਾਇਆ ਹੋਣੀ, ਤੇ ਰਾਜਾ ਬਣ ਕੇ ਇਵਾਰਿਆਂ ਦਾ ਮਾਲਕ ਬਣ ਕੇ ਚਤਰੰਗਾ, ਚਾਰ ਰੰਗਾਂ ਦੀ ਫੌਜ ਹੋ ਜਾਣੀ। ਹਾਥੀਆਂ ਦੀ ਸਵਾਰੀ ਵਾਲੀ ਫੌਜ ਪਿਛਲੀਆਂ ਫੌਜਾਂ ਹੁੰਦੀਆਂ ਸੀ, ਅਤੇ ਰਸਾਂ ਦੀਆਂ ਸਵਾਰੀਆਂ ਵਾਲੀਆਂ, ਘੋੜਿਆਂ ਦੀਆਂ ਸਵਾਰੀਆਂ ਵਾਲੀਆਂ, ਤੀਜੀ ਚੌਥੀ ਪੈਦਲ ਸਵਾਰੀਆਂ ਹੁੰਦੀਆਂ ਸਨ, ਪੈਦਲ ਫੌਜ ਹੁੰਦੀ ਸੀ। ਇਹ ਚਾਰ ਤਰ੍ਹਾਂ ਦੀ ਫੌਜ ਪਿਛਲੀ ਸੀ। ਅੱਜ ਕੱਲ ਤਾਂ ਜੰਗੀ ਮੋਟਰਾਂ ਤੇ ਹਵਾਈ ਜਹਾਜ਼ਾਂ ਦਾ ਕੰਮ ਚੱਲਿਆ ਹੈ। ਕਿਉਂ? ਅਸੋ ਪਵਨ, ਇਹ ਪਾਉਣ ਦੇ ਘੋੜੇ ਜਿਹੜੇ ਹਵਾਈ ਜਹਾਜ਼ ਹੈ, ਪਾਉਣ ਦੇ ਘੋੜੇ ਮੋਟਰਾਂ ਹਨ, ਇਹ ਸਾਰੇ ਭਾਵੇਂ ਇੰਨੇ ਤੇਜ਼ ਹੋਣ, ਪਾਉਣ ਨਾਲ ਵੀ ਤੇਜ਼ ਚੱਲਣ ਵਾਲੇ।
ਧਨੀ ਭੂਮਨ ਚਤਰੰਗ,
ਅਤੇ ਧਨੀ ਮਾਲਕ ਹੋਵੇ, ਚਾਰ ਰੰਗਾਂ ਦੀ ਫੌਜ, ਹਾਥੀ ਘੋੜਿਆਂ ਅਤੇ ਰਸਾਂ ਵਾਲੀ ਤੇ ਪੈਦਲ ਹੋਵੇ। ਕਿਉਂ? ਚਤਰੰਗੀ ਚਾਰ ਰੰਗਾਂ ਦੀ ਫੌਜ ਹੋਵੇ ਇਹਦੇ ਪਾਸ, ਏਡਾ ਵੱਡਾ ਰਾਜਾ ਕਹਾਵੇ।
ਸੰਗ ਨਾ ਚਾਲਿਓ ਇਨ ਮਹਿ ਕਛੂ ਐ,
ਜਿਸ ਵਕਤ ਇਹ ਪਰਲੋਕ ਨੂੰ ਚੱਲਣ ਲੱਗਦਾ ਜੀਵ, ਉਦੋਂ ਇਹਦੇ ਨਾਲ ਇਹਨਾਂ ਚੋਂ ਕੋਈ ਨਾ ਹਾਥੀ, ਨਾ ਘੋੜਾ, ਨਾ ਰਥ, ਨਾ ਮੋਟਰ, ਨਾ ਹਵਾਈ ਜਹਾਜ਼, ਕੋਈ ਪਦਾਰਥ ਵੀ ਨਾਲ ਨੀ ਇਹਦੇ ਚੱਲਦਾ ਹੈ।
ਊਠ ਸਿਧਾਇਓ ਨੰਗਾ,
ਉਸ ਵੇਲੇ ਨੰਗਾ ਹੀ ਸਾਧ ਸੰਗਤ ਜੀ, ਨੰਗਾ ਦੋ ਚੱਲਿਆ ਤਾਂ ਦੱਸੇ ਖਰਾ ਡਰਾਵਣਾ, ਬੇਪਤਾ ਹੋ ਕੇ, ਇੱਜ਼ਤ ਨਹੀਂ ਹੈ ਵਕਾਰਾਂ ਕਰਕੇ ਜਿਹਦੀ ਗੁਆਈ ਹੋਈ ਹੈ, ਚੰਗੇ ਗੁਣ ਨਹੀਂ ਜਿਸਨ ਧਾਰਨ ਕੀਤੇ, ਉਹ ਨੰਗਾ ਬੇਪਤਾ ਹੋ ਕੇ ਦੁਨੀਆਂ ਚ ਉੱਠ ਕੇ ਚਲਿਆ ਜਾਂਦਾ ਹੈ।
ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ,
ਭਾਈ ਮਿੱਤਰਤਾ ਜੇ ਕਰਨੀ ਹੈ ਤਾਂ ਵਾਹਿਗੁਰੂ ਦੇ ਪਿਆਰੇ ਪਿਆਰ ਕਰਨ ਵਾਲੇ ਹੈ ਪਰਮੇਸ਼ਰ ਨਾਲ, ਇੱਕ ਵਾਹਿਗੁਰੂ ਦੇ ਨਾਲ ਪਿਆਰ ਪਾਉਣ ਵਾਲੇ ਜਿਹੜੇ ਸੰਤ ਹੈ ਉਹਨਾਂ ਦੀ ਸੰਗਤ ਕਰੋ ਮਹਾਰਾਜ ਕਹਿੰਦੇ ਹਨ। ਸੰਬੰਧੀਆਂ ਦਾ ਅਤੇ ਧਨ ਦਾ ਅਤੇ ਸਵਾਰੀਆਂ ਵਿੱਚ ਇਹੀ ਜਿਹੀ ਹਾਲਤ ਹੈ, ਕੋਈ ਕਿਸੇ ਦਾ ਸਾਥ ਨਹੀਂ ਦਿੰਦੇ ਹਨ।
ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ,
ਜੋ ਹਰੀ ਦੇ ਸੰਤ ਹਰੀ ਨੂੰ ਪਿਆਰੇ ਹਨ। ਸੋ ਜਿਵੇਂ ਮਾਵਾਂ ਨੂੰ ਪੁੱਤ ਪਿਆਰੇ ਹੈ, ਵਾਹਿਗੁਰੂ ਨੂੰ ਪਿਆਰੇ ਆਪਦੇ ਸੰਤ ਹਨ, ਹਰੀ ਦੇ ਸੰਤ ਜੋ ਹਰੀ ਨੂੰ ਪਿਆਰੇ ਹਨ, ਤੇ ਪ੍ਰੀਤਮ ਪ੍ਰਭ ਕੇ ਪ੍ਰਭੂ ਅਕਾਲ ਪੁਰਖ ਦੇ ਸੰਤ ਵੀ ਜਿਹੜੇ ਪਰਮ ਪਿਆਰੇ ਹਨ, ਵਾਹਿਗੁਰੂ ਨਾਲ ਪਿਆਰ ਕਰਦੇ ਹੈ, ਤਨ ਮਨ ਧਨ ਦੇ ਕੇ ਪਰਮੇਸ਼ਰ ਨੂੰ ਆਪਣਾ ਆਪ ਸਮਝਦੇ ਹਨ ਪ੍ਰਾਪਤੀ। ਇਸ ਪ੍ਰਕਾਰ ਜਿਹੜੇ ਹਰੀ ਨੂੰ ਸੰਤ ਪਿਆਰੇ ਹੈ ਤੇ ਜਿਹੜੇ ਪ੍ਰੀਤਮ ਬਣੇ ਆ ਵਾਹਿਗੁਰੂ ਦੇ ਸੰਤ, ਸਵਾਸ ਗ੍ਰਾਸ ਜਪਦੇ ਹੈ, ਜੋ ਤਾਂ ਆਪਣਾ ਸੀਸ ਵਾਰ ਕੇ ਵੀ ਮਹਾਰਾਜ ਸਾਹਿਬ ਦੇ ਦਰਸ਼ਨ ਚਾਹੁੰਦੇ ਆ, ਤੂੰ ਚਾਹ ਸੱਜਣ ਮਹਿੰਦੇ ਆ, ਗਈ ਸਿਸ ਉਤਾਰ ਨੈਣ ਮਹਿੰਜੇ ਤਰਸਵੇ ਕਦ ਪੱਸੀ ਦੀਦਾਰ। ਇਸ ਪ੍ਰਕਾਰ ਵਾਹਿਗੁਰੂ ਦੇ ਪਿਆਰੇ ਹਨ ਜਿਹੜੇ, ਜਿਨ੍ਹਾਂ ਸੰਤਾਂ ਨੂੰ ਹਰੀ ਪਿਆਰਾ ਹੈ, ਮਨ ਬਾਣੀ ਸੀ ਕਰਕੇ ਪਿਆਰੇ ਹੈ,
ਤਾਕੈ ਹਰ ਹਰ ਗਾਈਐ,
ਉਹਨਾਂ ਦੀ ਸੰਗਤ ਚ ਮਿਲ ਕਰਕੇ ਹਰ ਹਰ ਪਰਮੇਸ਼ੁਰ ਦਾ ਜਿਹੜਾ ਜਸ ਹੈ, ਹਰੀ ਸਾਰਿਆਂ ਪਾਪਾਂ ਦਾ ਹਾਰਕ ਜੋ ਹੈ, ਹਰੀ ਸਾਰਿਆਂ ਸੰਸਿਆ ਦਾ ਜੋ ਹਾਰਕ ਹੈ, ਉਹਦੇ ਜਸ ਨੂੰ ਗਾਉਣਾ ਕਰੀਏ ਇੱਕ ਚਿੱਤ ਹੋ ਕੇ।
ਨਾਨਕ ਈਹਾ ਸੁਖ ਆਗੈ ਮੁਖ,
ਜੇ ਭਾਈ ਸੁਖ ਚਾਹੁੰਦੇ ਹੋ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਇਸ ਲੋਕ ਚ ਵੀ ਸੁਖ ਹੁੰਦਾ ਹੈ ਤੇ ਅੱਗੇ ਪ੍ਰਲੋਕ ਚ ਉਜਲਾ ਮੁਖ ਲੈ ਕੇ ਜਾਈਦਾ, ਜੀਵਨ ਉੱਚੇ ਦੇ ਸਹਿਤ ਦਰਗਾਹ ਵਿਚ ਰੇਰੇ ਦਰਗੇ ਕਹਿਣ ਕੋ ਆਓ ਬੈਠ ਆਦਰ ਸੁਭ ਦੇਉ, ਉਜਲ ਮੁਖ ਦੇ ਸਹਿਤ ਪ੍ਰਲੋਕ ਚ ਜਾਈਦਾ ਹੈ।
ਸੰਗ ਸੰਤਨ ਕੈ
ਪਾਈ, ਇਸ ਦਾਤ ਨੂੰ ਇਸ ਲੋਕ ਵਿਚ ਸੁਖ ਤੇ ਪ੍ਰਲੋਕ ਚ ਵੀ ਉਜਲਾ ਮੁਖ, ਇਹ ਮਹਾਂਪੁਰਖਾਂ ਦੀ ਸੰਗਤ ਕਰਕੇ ਪਾਈਦਾ। ਇਹ ਸਮਝ ਲੋ ਕੌਣ ਮਿੱਤਰ ਹੈ ਸੰਸਾਰ ਵਿਚ, ਵਾਹਿਗੁਰੂ ਦੇ ਪਿਆਰੇ ਮਿੱਤਰ ਹਨ, ਸਾਰਿਆਂ ਨਾਲ ਸੱਜਣਤਾ ਕਰਨ ਵਾਲੇ, ਕਿਸੇ ਨਾਲ ਵੈਰ ਨਹੀਂ, ਸਭ ਦੇ ਨਾਲ ਉਪਕਾਰ ਕਰਦੇ ਹੈ, ਜਿਹੜੇ ਅਸਲ ਚ ਮਹਾਰਾਜ ਦੇ ਪਿਆਰੇ ਸੰਤ ਮਿੱਤਰ ਹਨ, ਜੋ ਲੋਕ ਪ੍ਰਲੋਕ ਸਹਾਇਤਾ ਕਰਨ ਵਾਲੇ ਹੈ। ਸੰਤਾਂ ਦੀ ਸੰਗਤ ਕਰਕੇ ਵਾਹਿਗੁਰੂ ਦੇ ਨਾਲ ਪਿਆਰ ਪਾਉਣਾ ਚਾਹੀਦਾ ਹੈ, ਹੋਰ ਪਿਆਰ ਜਿਹੜੇ ਸਦਾ ਨਹੀਂ ਨਿਭਦੇ, ਨਾ ਧਨ ਦਾ, ਨਾ ਸਵਾਰੀਆਂ ਦਾ, ਨਾ ਸੰਬੰਧੀਆਂ ਦਾ। ਇਸ ਵਿੱਚ ਸਤਿਗੁਰਾਂ ਨੇ ਕਹਿ ਇਉਂ ਕੋਈ ਕੋਈ ਜਾਣ ਸਕਦਾ ਕਿ ਕੌਣ ਜਗਤ ਚ ਸੱਜਣ ਹੈ, ਪਿਆਰਾ ਹੈ ਸਾਡਾ।
ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਤੀਜਾ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੁ ਸੰਦੇਸਰੂ ਕਹੀਓ ਪ੍ਰੈ ਕਹੀਓ।
ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਭਾਈ ਗੁਰਮੁਖ ਸਿੱਖ ਜੋ ਸਤਿਗੁਰਾਂ ਦੇ ਹਜ਼ੂਰੀ ਭਾਈ ਕਲਿਆਣਾ ਆਦਿਕ ਅਤੇ ਭਾਈ ਮੰਝ ਆਦਿਕ ਜੋ ਸਨਮੁਖ ਮਹਾਰਾਜ ਸਾਹਿਬ ਦੇ ਹਰ ਵਕਤ ਰਹਿਣ ਵਾਲੇ ਸਨ, ਉਨ੍ਹਾਂ ਦੀਆਂ ਪ੍ਰਾਰਥਨਾ ਨੂੰ ਸੁਣ ਕੇ ਗੁਰੂ ਸਾਹਿਬ ਜੀ ਅੰਮ੍ਰਿਤ ਰੂਪ ਬਚਨ ਉਪਦੇਸ਼ ਬਖਸ਼ਦੇ ਹਨ। ਇਨ੍ਹਾਂ ਸੱਜਣਾਂ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਚ ਪਰਸ਼ਨ ਹਨਗੇ, ਇੱਕ ਅਦਵੈਤ ਰੂਪ ਪਰਮੇਸ਼ੁਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ। ਫਿਰ ਸਤਿਗੁਰੂ ਦੇ ਸੰਦੇਸਰੋ ਕਹੀਓ ਪ੍ਰੈ ਕਹੀਓ, ਫਿਰ ਸਤਿਗੁਰੂ ਜੀ ਮੈਨੂੰ ਇਹ ਸੁਨੇਹਾ ਦਿਓ ਕਹੀਓ ਪ੍ਰੈ ਕਹੀਓ, ਕਹਿ ਦਿਓ ਮੈਨੂੰ ਪਿਆਰਾ, ਕਹਿ ਦਿਓ ਮੈਨੂੰ ਪਿਆਰਾ ਕਿੱਥੇ ਹੈ। ਦਿਓ ਸੰਦੇਸਰੋ ਜਿਸ ਨੂੰ ਵੇਦ ਸ਼ਾਸਤਰ ਨੇਤ ਨੇਤ ਕਰਕੇ ਕਹਿੰਦੇ ਹਨ, ਫਿਰ ਸਤਿਗੁਰੂ ਆਪ ਆਪਦੇ ਮਹਾਂਵਾਕਾਂ ਦੁਆਰਾ ਉਸ ਦੀ ਪ੍ਰਾਪਤੀ ਦਾ ਸੁਨੇਹਾ ਮੇਰੇ ਤਾਈ ਜਿਵੇਂ ਮੈਨੂੰ ਅਪਰੋਹ ਗਿਆਨ ਪ੍ਰਾਪਤ ਹੋਵੇ, ਐਸਾ ਸੁਨੇਹਾ ਸਰਵਣ ਗਿਆਨ ਦੁਆਰਾ, ਮੰਨਣ ਗਿਆਨ ਦੁਆਰਾ, ਨਿਧਿਆਸਨ ਗਿਆਨ ਦੁਆਰਾ, ਤਤਮ ਦੇ ਸੋਧਨ ਗਿਆਨ ਦੁਆਰਾ ਇਹ ਸੁਨੇਹਾ ਮੈਨੂੰ ਦਿਓ ਜੀ।
ਕਹੀਓ ਕਹੀਓ ਪ੍ਰੈ ਕਹੀਓ,
ਮੈਨੂੰ ਕਹਿ ਦਿਓ, ਪਿਆਰੇ ਨੂੰ ਕਹਿ ਦਿਓ ਕਹੀਓ ਉਹ ਕਿੱਥੇ ਹੈ ਪਰਮੇਸ਼ੁਰ, ਮੈਨੂੰ ਉਸ ਦੀ ਬਾਬਤ ਦੱਸ ਦਿਓ। ਉਹ ਪਰਮੇਸ਼ੁਰ ਹੈ ਉਹ ਕਹੀਂ ਕਿਸ ਜਗ੍ਹਾ ਚ ਪ੍ਰਾਪਤ ਹੋ ਸਕਦਾ, ਇਹ ਮੈਨੂੰ ਸੁਨੇਹਾ ਕਹਿ ਦਿਓ ਜੀ ਆਪ।
ਬਿਸਮ ਭਈ ਮੈਂ ਬਹੁ ਬਿਦ ਸੁਣਤੇ,
ਜੇ ਸਤਿਗੁਰੂ ਮਹਾਰਾਜ ਸਾਹਿਬ ਕਹਿਣ ਇਹ ਸਿੱਖ ਤੈਂ ਕੀ ਅਨੁਭਵ ਕੀਤਾ ਹੈ ਤਾਂ ਸਿੱਖ ਮੁਖ ਦੁਆਰਾ ਬੇਨਤੀ ਹੈ। ਹੇ ਸਤਿਗੁਰੂ ਮੈਂ ਬਹੁਤ ਵਿਧੀ ਪੂਰਵਕ ਸੁਣ ਸੁਣ ਕੇ ਹੈਰਾਨ ਹੋ ਗਈ ਹੈ, ਮੇਰੇ ਚਿਤ ਦੀ ਬਿਰਤੀ ਜਿਹੜੀ ਹੈ
ਸੁਹਾਗਨ ਸਹੀ
ਹੇ ਸੁਹਾਗਵੰਤੀ ਉਹ ਤੱਤ ਵੇਤ ਮਹਾਂਪੁਰਖੋ ਸਹੀ ਨਿਸ਼ਚੇ ਕਰਕੇ, ਹੇ ਸਖੀਓ ਵਾਹਿਗੁਰੂ ਦੀ ਪਿਆਰੀਓ ਮੇਰੇ ਤਾਈਂ ਉਹ ਸਹੀ ਰੂਪ ਨਿਸ਼ਚੇ ਕਰਕੇ ਸਰੂਪ ਨੂੰ ਕਹਿ ਦਿਓ ਕਿ ਮੈਂ ਕਿਵੇਂ ਨਿਸ਼ਚੇ ਕਰਾਂ, ਤਾਂ ਕਿਸ ਪ੍ਰਕਾਰ ਸੁਣਿਆ ਜੇ ਪੁੱਛਣ
ਰਹਾਓ ਕਹਿ ਤੂੰ ਸਭ ਬਾਹਰ
ਬਾਹਰ ਮਹਾਰਾਜ, ਜੇ ਕਿਸੇ ਨੂੰ ਪੁੱਛੀਏ ਤਾਂ ਕਹਿੰਦੇ ਸਾਰੇ ਸੰਸਾਰ ਤੋਂ ਬਾਹਰ ਹੈ, ਪਰੇ ਹੈ ਪਰੇ ਹੈ, ਯੇ ਨੇ ਯੇ ਨੇ ਯੇ ਨੇ ਹੋਈ ਇੰਤੇ ਪਰੇ ਸਤ ਹੈ ਸੋਈ, ਇਹ ਦੇਹ ਵੀ ਨਹੀਂ ਹੈ, ਪਦਾਰਥ ਵੀ ਨਹੀਂ ਹਨ, ਇੰਦਰੀਏ ਵੀ ਨਹੀਂ ਹਨ, ਸੰਬੰਧੀ ਵੀ ਨਹੀਂ ਹਨ, ਅਤੇ ਜਿੰਨੇ ਸਾਰੇ ਪਦਾਰਥ ਹੈ ਇਹਨਾਂ ਚ ਕੋਈ ਚੀਜ਼ ਨਹੀਂ, ਇਹ ਸਾਰਿਆਂ ਤੋਂ ਪਰੇ ਬਾਹਰ ਹੈ, ਸੰਸਾਰ ਤੋਂ ਅਲਹਿਦਾ ਹੈ ਉਹ ਪਰਮੇਸ਼ੁਰ, ਇਉਂ ਸਾਰੇ ਮਹਾਰਾਜ ਕਹੀ ਜਾਂਦੇ ਹਨ।
ਉਹ ਕਹਿ ਤੂੰ ਸਭ ਮਹੀ ਆਓ,
ਅਤੇ ਕੋਈ ਇਉਂ ਕਹਿੰਦੇ ਸਾਰਿਆਂ ਦੇ ਮਹੀਓ ਵਿੱਚ ਹੈ, ਸਾਰਿਆਂ ਦੇ ਭੀਤਰ ਹੈ, ਸਾਰਿਆਂ ਦੀ ਬੁੱਧੀ ਦੇ ਅੰਦਰ ਹੈ, ਇਸ ਪ੍ਰਕਾਰ ਕਹੀ ਜਾਂਦੇ ਹਨ।
ਵਰਨ ਨਾ ਦੀਸੈ ਚਿਹਨ ਨਾ ਲਖੀਐ,
ਸਤਿਗੁਰੂ ਵਰਨ ਉਹਦਾ ਖੱਤਰੀ ਬ੍ਰਾਹਮਣ ਸੂਦ ਆਦਿਕ ਨਹੀਂ ਦਿਸਦਾ, ਅਤੇ ਵਰਨ ਰੰਗ ਕਾਲਾ ਪੀਲਾ ਚਿੱਟਾ ਗੋਰਾ ਆਦਿਕ ਵੀ ਵਰਨ ਰੰਗ ਨਹੀਂ ਦਿਸਦਾ ਹੈ, ਤੇ ਚਿਹਨ ਕੰਠੀ ਮਾਲਾ ਰੁਦਰਾਖੀ ਆਦਿਕ ਚਿੰਨ ਵੀ ਨਹੀਂ ਉਸਦਾ, ਜਾਣ ਭਿਰਗੂ ਪਾਦ ਆਦਿਕ ਵਿਸ਼ਨੂੰ ਜੀ ਦੇ ਹੀ ਭਿਰਗੂ ਨੂੰ ਮਾਰਿਆ ਸੀ ਨਾ ਚਰਨ, ਉਹਦਾ ਚਿੰਨ ਵੀ ਨਹੀਂ ਲਿਖਿਆ ਜਾ ਸਕਦਾ ਚਿੰਨ।
ਸੁਹਾਗਣ ਸਾਤ ਬੁਝਹੀਓ,
ਸੁਹਾਗਣ ਸੁਹਾਗਵੰਤੀ ਸੰਤ ਜਨੋ ਉਹ ਸਤ ਸਰੂਪ ਨੂੰ ਮੈਨੂੰ ਬੁਝਾ ਦਿਓ, ਸਮਝਾ ਦਿਓ ਕਿਸ ਪ੍ਰਕਾਰ ਮੈਂ ਜਾਣਾ ਉਸ ਦੇ ਤਾਈ।
ਸਰਵ ਨਿਵਾਸੀ ਘਟ ਘਟ ਵਾਸੀ,
ਇਹ ਜਿਹੜਾ ਪ੍ਰਸ਼ਨ ਕੀਤਾ ਸੀ ਕੋਈ ਬਾਹਰ ਬਾਹਰ ਕਹਿੰਦਾ ਹੈ, ਕੋਈ ਅੰਦਰ ਸਾਰਿਆਂ ਦੇ ਵਿੱਚ ਕਹਿੰਦਾ ਹੈ, ਫਿਰ ਸੀ ਬੁੱਧੀ ਦੇ ਅੰਦਰ, ਇਹ ਮਾਰਾ ਮੈਂ ਕਿਵੇਂ ਸਹੀ ਕਰਾਂ, ਤਾਂ ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ ਗੁਰਸਿੱਖ
ਸਰਵ ਨਿਵਾਸੀ ਘਟ ਘਟ ਵਾਸੀ,
ਇਹ ਭਾਈ ਸਾਰਿਆਂ ਦੇ ਵਿੱਚ ਨਿਵਾਸ ਕਰਦਾ ਹੈ ਪਰ ਸਾਰਿਆਂ ਦੀਆਂ ਵਾਸ਼ਨਾ ਤੋਂ ਪਰੇ ਹੈ, ਵਾਸ਼ਨਾ ਨੂੰ ਸੁਤਮਿਤ ਲੋਕ ਈਖਣਾ ਕੋਈ ਨਹੀਂ, ਸਾਰਿਆਂ ਚ ਉਹ ਵਾਸਾ ਕਰਦਾ ਹੈ, ਇਸ ਪ੍ਰਕਾਰ ਸਭ ਮਈਓ ਜਿਹੜਾ ਹੈ, ਤੇ ਘੱਟ ਘੱਟ ਚਾਰ ਖਾਣੀਆਂ ਜਿਹੜੀਆਂ ਨੰਡ ਜੇਰ ਸੇਤ ਭੁਜ ਖਾਣੀ, ਸਾਰਿਆਂ ਵਿੱਚ ਉਹ ਵਸਦਾ ਹੈ ਚੇਤਨ।
ਲੇਪ ਨਹੀਂ ਅਲਪਹੀਆ,
ਜਿਹੜਾ ਮਾਰਾ ਬਾਹਰ ਬਾਹਰ ਕਹੇ ਦਾ ਕੀ ਅਰਥ ਹੈ, ਕਹਿੰਦੇ ਉਹਨੂੰ ਪਾਪ ਪੁੰਨ ਕਾ ਉਸ ਲੇਪ ਨਾ ਲਾਗੇ, ਉਹਨੂੰ ਲਪਾਇਮਾਨਗੀ ਨਹੀਂ ਪਾਪ ਪੁੰਨ ਦੀ, ਅਲਪਈਓ ਉਹ ਅਲੇਪ ਹੈ ਨਿਰਲੇਪ ਹੈ, ਹੈ ਤਾਂ ਹੀ ਉਹ ਹਿਰਦਿਆਂ ਚ ਹੀ ਪਰ ਉਹ ਅਲੇਪ ਹੈ ਨਿਰਲੇਪ ਹੈ, ਸਦਾ ਰਾਗ ਦੁਆਖ ਤੋਂ ਪਾਪ ਪੁੰਨ ਤੋਂ ਜਨਮ ਮਰਨ ਤੋਂ ਸਦਾ ਨਿਰਲੇਪ ਹੈ, ਨਾ ਕੁਛ ਜਨਮੇ ਨਾ ਕੁਛ ਮਰੇ, ਆਪ ਨਾ ਏ ਬੁੱਢਾ ਨਾ ਏ ਬਾਲਾ ਨਾ ਇਸ ਦੁੱਖ ਨਹੀਂ ਜਮਜਾਲਾ, ਇਹ ਨਿਰਲੇਪ ਹੈ ਪਰਮੇਸ਼ੁਰ, ਤਾਂ ਇਸ ਕਰਕੇ ਕਿਹਾ ਸਭ ਤੋਂ ਬਾਹਰ ਉਸ ਨੂੰ।
ਨਾਨਕ ਕਹਿ ਤੂੰ ਸੁਣੋ ਰੇ ਲੋਗਾ,
ਇਹ ਮਹਾਰਾਜ ਉਹ ਪਰਮੇਸ਼ੁਰ ਉਸੇ ਹਿਰਦੇ ਚ ਸਾਡੇ ਕਿਵੇਂ ਵਸੇ ਤੇ ਕਿੱਥੇ ਸਿਖਿਆਤ ਹੋ ਕੇ ਵਸਦਾ ਹੈ, ਜਿਵੇਂ ਸੋਮੇ ਦਾ ਜਲ ਨਿਕਲ ਨਿਕਲ ਕੇ ਬਾਹਰ ਸਾਰਿਆਂ ਨੂੰ ਸਰਸਬਜ ਕਰਦਾ ਹੈ, ਇਵੇਂ ਮਹਾਰਾਜ ਕਿੱਥੋਂ ਪ੍ਰਗਟ ਹੋਵੇ? ਤਾਂ ਸਤਿਗੁਰੂ ਮਹਾਰਾਜ ਕਹਿੰਦੇ ਹਨ,
ਨਾਨਕ ਕਹਿਤ ਸੁਣੋ ਰੇ ਲੋਕ।
ਸ੍ਰੀ ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪੰਜਵੇਂ ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਲੋਕੋ, ਹੇ ਅਧਿਕਾਰੀ ਜਨੋ, ਲੋਕ ਪ੍ਰਕਾਸ਼ ਦੀ ਇੱਛਾ ਕਰਨ ਵਾਲੇ ਪੁਰਖੋ, ਸੁਣੋ,
ਸੰਤ ਰਸਨ ਕੋ ਬਸਹੀ।
ਭਾਈ ਪ੍ਰਤੱਖ ਹੋ ਕੇ ਸੰਤਾਂ ਦੀ ਰਸਨਾ ਚ ਵਸਦਾ ਹੈ ਉਹ ਪਰਮੇਸ਼ਰ, ਸੰਤਾਂ ਦੀ ਰਸਨਾ ਪ੍ਰਭ ਜੀ ਵਸੇ ਸਾਧ ਕੀ ਰਸਨਾ, ਸੰਤ ਮਹਾਤਮਾ ਅੱਠੇ ਪੈਰ ਪਰਮੇਸ਼ਰ ਦਾ ਚਿੰਤਨ ਕਰਦੇ ਹੈ, ਇਸ ਕਰਕੇ ਉਹਨਾਂ ਰਸਨਾ ਚ ਵਸਦਾ ਹੈ। ਪੀਪੇ ਭਗਤ ਨੂੰ ਰਾਮਾਨੰਦ ਜੀ ਨੂੰ ਉਪਦੇਸ਼ ਦਿੱਤਾ ਸੀ, ਭਗਤ ਮਹਾਰਾਜ ਪ੍ਰਸੰਗ ਆਉਂਦਾ ਹੈ ਕਿ ਮਹਾਰਾਜ ਪਰਮੇਸ਼ਰ ਕਿੱਥੇ ਰਹਿੰਦਾ ਹੈ, ਤਾਂ ਪੀਪੇ ਭਗਤ ਨੂੰ ਰਾਮਾਨੰਦ ਜੀ ਨੇ ਕਿਹਾ ਸੀ, ਫਿਰ ਪੀਪਾ ਜੀ ਸੰਤਾਂ ਦੀ ਰਸਨਾ ਚ ਵਸਦਾ ਹੈ, ਸੰਤ ਰਸਨਾ ਕਰਕੇ ਪਰਮੇਸ਼ਰ ਦਾ ਜਸ ਉਚਾਰਦੇ, ਇਸ ਕਰਕੇ ਰਸਨਾ ਚ ਵਸਦਾ ਹੈ, ਉਹਨਾਂ ਦੀ ਰਸਨਾ ਤੋਂ ਸੁਣ ਕੇ ਮਨ ਚ ਵਸ ਜਾਂਦਾ, ਇਸ ਕਰਕੇ ਰਸਨਾ ਚ ਵਸਦਾ ਹੈ, ਦੂਜਾ ਸੰਤਾਂ ਦੇ ਚਰਨਾਂ ਚ ਵਸਦਾ ਹੈ, ਸਾਰੇ ਲੋਕ ਚਰਨੀ ਪੈ ਕੇ ਆਪ ਨਿਹਾਲ ਹੋ ਜਾਂਦੇ ਹੈ, ਤੀਜਾ ਸੰਤਾਂ ਦੇ ਨੇਤਰਾਂ ਚ ਵਸਦਾ ਹੈ, ਨੇਤਰਾਂ ਨਾਲ ਸਾਰਿਆਂ ਚ ਉਸ ਵਾਹਿਗੁਰੂ ਨੂੰ ਵੇਖਦੇ ਹੈ, ਚੌਥਾ ਸੰਤਾਂ ਦੇ ਹਿਰਦਿਆਂ ਚ ਵਸਦਾ ਹੈ, ਹਿਰਦੇ ਚ ਉਸ ਵਾਹਿਗੁਰੂ ਦੇ ਵਿੱਚ ਜੁੜੇ ਰਹਿੰਦੇ ਦਿਲੋਂ ਲਾ ਕੇ, ਕਿਉਂ ਚੌਂ ਥਾਈ ਰਾਮਾਨੰਦ ਨੇ ਪੀਪੇ ਭਗਤ ਨੂੰ ਉਪਦੇਸ਼ਤਾ ਸੀ ਕਿ ਸੰਤਾਂ ਦੇ ਚੌਂ ਥਾਈ ਪਰਮੇਸ਼ਰ ਵਸਦਾ ਹੈ, ਇੱਥੇ ਸੰਤਾਂ ਦੀ ਰਸਨਾ ਦੁਆਰਾ ਕਿਹਾ, ਰਸਨਾ ਦੁਆਰਾ ਸਾਧ ਸੰਗਤ ਜੀ ਫਿਰ ਹਿਰਦੇ ਚ ਵੀ ਵਸ ਜਾਂਦਾ ਹੈ, ਤੇ ਸਾਰੇ ਸਿਖਿਆਤ ਹੋ ਜਾਂਦਾ, ਸਾਰੇ ਸੰਸਾਰ ਦੇ ਅੰਦਰੋਂ ਪ੍ਰਗਟ ਹੋ ਜਾਂਦਾ, ਕਿਉਂ ਸੰਤਾਂ ਦੀ ਰਸਨਾ ਦੇ ਵਿੱਚ ਉਹ ਵਸਦਾ ਹੈ, ਐਸਾ ਵਸਈ ਉਹ ਵਸਣ ਵਾਲਾ ਪਰਮੇਸ਼ਵਰ ਹੈ, ਸੰਤ ਪ੍ਰੀਤ ਨਾਲ ਪਰਮੇਸ਼ਵਰ ਨੂੰ ਚਿੰਤਨ ਕਰਦੇ ਹਨ।
ਜੈਤ ਸ੍ਰੀ ਮਹੱਲਾ ਪੰਜਵਾ, ਧੀਰੋ ਸੁਣ ਧੀਰੋ ਪ੍ਰਭ ਕੋ।
ਹੇ ਮਹਾਰਾਜ, ਮੈਂ ਧੀਰਜ ਦੇ ਸਹਿਤ ਸੁਣਦੀ ਹਾਂ ਪ੍ਰਭੂ ਨੂੰ, ਮੇਰੀ ਬਿਰਤੀ ਸੁਣਦੀ ਹੈ ਧੀਰਜ ਦੇ ਸਹਿਤ ਪ੍ਰਭੂ ਦੇ ਤਾਈ, ਪਰ ਮਾਰਾ ਮੇਰਾ ਵਕਾਰਾਂ ਵੱਲੋਂ ਮਨ ਕਿਵੇਂ ਧੀਰਜ ਪਕੜੇ? ਤਾਂ ਕਹਿੰਦੇ ਧੀਰੋ ਸੁਣ ਧੀਰੋ ਪ੍ਰਭ ਕੋ। ਹੇ ਭਾਈ ਧੀਰੋ, ਇੱਥੇ ਕਾਹਲੀ ਦਾ ਕੰਮ ਨਹੀਂ ਹੈ, ਨੀਠ ਨੀਠ ਮਨ ਕੀ ਆ ਧੀਰਾ, ਸਹਿਜ ਸਹਿਜ ਗੁਣ ਵੇ ਕਬੀਰਾ, ਧੀਰਜ ਦੇ ਸਹਿਤ ਮਨ ਦੇ ਵਿਕਾਰ ਮੇਟਣੇ ਹੈ, ਧੀਰਜ ਦੇ ਸਹਿਤ ਮਨ ਨੂੰ ਟਿਕਾਉਣਾ, ਇਕਾਗਰ ਕਰਨਾ ਹੈ, ਜਿਵੇਂ ਅੜੀ ਵਾਲਾ ਜਿਹੜਾ ਘੋੜਾ ਹੁੰਦਾ ਹੈ ਉਹ ਸੀਖ ਪਾਰ ਹੋ ਕੇ ਸਵਾਰ ਨੂੰ ਡੇਗ ਦਿੰਦਾ ਹੈ, ਜਾਂ ਚੱਕਰ ਪਾ ਕੇ ਸਵਾਰ ਨੂੰ ਡੇਗ ਦਿੰਦਾ ਹੈ, ਜਿਹੜਾ ਚੰਗਾ ਸਵਾਰ ਹੈ ਉਹ ਹੱਥ ਵਿੱਚ ਕੋਰੜਾ ਲੈ ਕੇ ਲਗਾਮ ਦੇ ਕੇ ਉੱਤੇ ਸਵਾਰ ਤਗੜਾ ਉਹ ਕਰਦਾ, ਉਹਦੀ ਅੜੀ ਨੂੰ ਉਹ ਘੋੜੇ ਨੂੰ ਕੱਢਦਾ, ਨਾ ਸੀਖ ਪਾਰ ਹੋਣ ਦਿੰਦਾ, ਨਾ ਚੱਕਰ ਦੋਸ਼ ਰਹਿਣ ਦਿੰਦਾ, ਚੰਗੀ ਚਾਲ ਜਦੋਂ ਦੇਵੇ ਤਾਂ ਉਤਰਦਾ ਹੈ। ਇਵੇਂ ਸਾਧ ਸਿੰਘ ਜੀ, ਮਨ ਘੋੜੇ ਦੀ ਨਹੀਂ ਆਈ ਹੈ, ਇਹਦੇ ਤਾਂ ਹੀ ਪ੍ਰੇਮ ਰੂਪੀ ਚਾਵਕ ਹੱਥ ਵਿੱਚ ਲੈ ਕੇ ਚੜ੍ਹਨਾ ਹੈ, ਅਤੇ ਇਸ ਪ੍ਰਕਾਰ ਸਾਧ ਸੰਗਤ ਜੀ ਪ੍ਰੇਮ ਰੂਪੀ ਚਾਵਕ ਲੈ ਕੇ ਚੱਕ ਪੜ੍ਹਨਾ ਹੈ, ਚੜ੍ਹ ਕੇ ਇਸ ਦੇ ਉੱਤੇ ਮਹਾਰਾਜ ਦਾ ਜਿਹੜਾ ਪ੍ਰੇਮ ਹੈ, ਹਿਤੇ ਤਾਂ ਪ੍ਰੇਮ ਕੇ ਚਾਵਕ ਮਾਰੋ, ਇਸ ਪ੍ਰਕਾਰ ਦੀ ਚੜ੍ਹਾਈ ਕਰਕੇ ਫਿਰ ਜਿਹੜਾ ਨਰਕ ਆਦਿਕਾਂ ਦਾ ਦੁੱਖ ਹੈ, ਇਹਨੂੰ ਇਹ ਪ੍ਰਲੋਕ ਦਾ ਜਿਹੜਾ ਦੁੱਖ ਹੈ ਭੈ ਹੈ, ਇਹ ਕੰਡਿਆਲਾ ਮੂੰਹ ਚ ਦੇਣਾ ਹੈ, ਇਸ ਪ੍ਰਕਾਰ ਦੇ ਲਗਾਮ ਪਹਿਰਾ ਕਰਕੇ ਸਗਲ ਤਜੀਨ ਗਗਨ ਸਭ ਦਾ ਤਿਆਗ ਕਰਨਾ, ਆਕਾਸ਼ ਵਿੱਚ ਇਹਨੂੰ ਦੜਾਉਣਾ ਹੈ, ਸਾਰਿਆਂ ਦਾ ਤਿਆਗ ਕਰਨਾ, ਚਿਰਾਕਾਸ਼ ਵੱਲ ਨੂੰ ਇਹਨੂੰ ਚੜਾਉਣਾ ਹੈ, ਇਹ ਆਪਣੇ ਅਸਵਾਰ ਵਿੱਚ ਆਪਣੇ ਵਿਚਾਰ ਸਵਾਰੀ ਕੀਜੈ, ਆਪਣੇ ਸਰੂਪ ਦੀ ਜਿਹੜੀ ਵਿਚਾਰ ਕਰਨੀ ਉਹ ਸਵਾਰੀ ਕਰਨੀ ਹੈ, ਸਹਿਜ ਕੇ ਪਾਵੜੇ ਪੱਗ ਧਰ ਦੀਜੈ, ਸ਼ਾਂਤੀ ਖਿਮਾ ਰੂਪੀ ਪੈੜਿਆਂ ਵਿੱਚ ਆਪਣੇ ਮਨ ਦੇ ਸੰਕਲਪ ਵਿਕਲਪ ਵੀ ਪੈਰਾਂ ਨੂੰ ਰੱਖ ਕੇ ਰੋਕਣਾ ਹੈ, ਸਮਦਮ ਸਾਧਨਾ ਰੂਪੀ ਪੈਰ ਰੱਖ ਕੇ ਇਸ ਪ੍ਰਕਾਰ ਸਾਧ ਸੰਗਤ ਜੀ ਦੇ ਮੁਹਾਰ ਲਗਾਮ ਪਹਿਰਾਵੋ, ਜਿਹੜੀ ਮੋਹ ਨੂੰ ਹਾਰ ਦੇਣੀ ਹੈ ਤੇ ਪਰਮੇਸ਼ਰ ਦੀ ਲਗਨ ਲਾਉਣੀ ਹੈ, ਇਹਨੂੰ ਲਗਾਮ ਪਹਿਲਾਉਣੀ ਹੈ, ਇਸ ਪ੍ਰਕਾਰ ਦਾ ਇਸ ਮਨ ਰੂਪੀ ਘੋੜੇ ਦੇ ਸਵਾਰ ਹੋ ਕੇ ਜਿਹੜਾ ਚੱਕਰ ਦੋਸ਼ ਹੈ ਨਾ ਦੁਨੀਆਂ ਦੇ ਚੱਕਰ ਚ ਪਾਈ ਰੱਖਦਾ, ਇਹ ਵੀ ਪ੍ਰੇਮ ਦੇ ਕੋਲੜੇ ਨਾਲ ਇਹਨੂੰ ਠੀਕ ਕਰਨਾ ਹੈ, ਅਤੇ ਇਸੇ ਪ੍ਰਕਾਰ ਜਿਹੜਾ ਸੀਖ ਪਾਰ ਹੋਣ ਵਾਂਗੂ ਕਦੇ ਖਾਣ ਪੀਣ ਸਵੰਤ ਸੁਖੀ ਆ ਨਾਮ ਸਿਮਰਤ ਖੀਨ, ਖਾਣ ਪੀਣ ਵੇਲੇ ਸੁਖੀ ਰਹਿੰਦਾ, ਜਦੋਂ ਨਾਮ ਜਪਣਾ ਉਦੋਂ ਕਹਿੰਦਾ ਮੇਰੇ ਪੀੜਾਂ ਪੈਂਦੀਆਂ, ਉਸ ਵੇਲੇ ਸਿਰ ਦੁਖਣ ਲੱਗ ਜਾਂਦਾ, ਇਹ ਜਿਹੜਾ ਨਾਸ ਹੁੰਦਾ ਹੈ ਇਹਦੇ ਅੰਦਰ ਸੀਖ ਪਾਰ ਹੋਣ ਦਾ ਦੋਸ਼ ਹੈ, ਇਸ ਨੂੰ ਵੀ ਦੋਸ਼ ਨੂੰ ਕੱਢਣਾ ਹੈ, ਆਲਸ ਨੂੰ ਛੱਡ ਕੇ ਪਰਮੇਸ਼ਰ ਦੇ ਸਿਮਰਨ ਵਿੱਚ ਲਾਉਣਾ ਹੈ, ਇਸ ਨੂੰ ਭੁੱਖਾ ਤੇ ਹਾਵ ਨਹੀਂ ਰੱਖਣਾ, ਖੁਰਾਕ ਵੀ ਦੇਣੀ ਹੈ ਤੇ ਫਿਰ ਇਹਨੂੰ ਪਰਮੇਸ਼ਰ ਦੀ ਬੰਦਗੀ ਵਿੱਚ ਜੋੜਨਾ ਹੈ, ਇਸ ਪ੍ਰਕਾਰ ਧੀਰਜ ਦੇ ਸਹਿਤ ਗੁਰਾਂ ਦੇ ਸ਼ਬਦ ਨੂੰ ਸੁਣ ਵਾਸਤੇ ਲਾਉਣਾ ਹੈ। ਸਰਦਾ ਦੇ ਵਿਸ਼ਵਾਸ ਰੂਪੀ ਕੰਨਾਂ ਨਾਲ ਜਦੋਂ ਸੁਣਾਂਗੇ ਧੀਰੋ ਪ੍ਰਭ ਕੋ, ਉਦੋਂ ਪ੍ਰਭੂ ਨੂੰ ਧੀਰਜ ਦੇ ਸਹਿਤ ਹੋ ਕੇ ਪ੍ਰਭੂ ਨੂੰ ਸੁਣਨਾ ਕਰਾਂਗੇ ਤੇ ਸ਼ਾਂਤੀ ਆ ਜਾਏਗੀ ਮਨ ਚ।
ਰਹਾਓ ਜੀ ਪ੍ਰਾਣ ਮਨ ਤਨ ਸਭ ਅਰਪੋ।
ਆਪਣੀ ਜ਼ਿੰਦਗੀ ਜਿਹੜੀ ਜੀਵ ਦੀ ਮੰਨੀ ਹੈ, ਪ੍ਰਾਣ ਜਿਹੜੇ ਹਨ, ਮਨ ਦਾ ਸੰਕਲਪ ਵੀ, ਤਨ ਸਰੀਰ ਵੀ ਸੇਵਾ ਚ ਅਰਪ ਦਈਏ।
ਨੀਰੋ ਪੇਖ ਪ੍ਰਭ ਕੋ ਨੀਰੋ।
ਫਿਰ ਸੰਤ ਜਨੋ ਨੇੜੇ ਵੇਖ ਲਈਏ ਪ੍ਰਭੂ ਨੂੰ, ਜਿਵੇਂ ਤੁਸੀਂ ਨੀਰੋ ਨੇੜੇ ਵੇਖਦੇ ਹੋ, ਉਸ ਤਰ੍ਹਾਂ ਅਸੀਂ ਵੀ ਪਰਮੇਸ਼ਰ ਨੂੰ ਨੇੜੇ ਵੇਖ ਲਈਏ। ਅਸੀਂ ਕਿਰਪਾ ਕਰੋ ਨੀਰੋ ਨਿਰਣਾ ਕਰਕੇ ਵੇਖ ਲਈਏ ਉਸ ਪ੍ਰਭੂ ਨੂੰ ਕਿ ਅਤਿਅੰਤ ਨੇੜੇ ਹੈ।
ਬੇਸ਼ੁਮਾਰ ਬੇਅੰਤ ਵੱਡ ਦਾਤਾ।
ਉਹ ਬੇਸ਼ੁਮਾਰ ਗਿਣਤੀ ਤੋਂ ਰਹਿਤ ਹੈ, ਉਹਦੇ ਗੁਣਾਂ ਦਾ ਗਿਣਤੀ ਨਹੀਂ ਪਾਈ ਜਾਂਦੀ, ਅਤੇ ਉਹ ਪਰਮੇਸ਼ੁਰ ਦੀਆਂ ਦਾਤਾਂ ਦਾ ਵੀ ਅੰਤ ਨਹੀਂ ਆਉਂਦਾ। ਬੇਅੰਤ ਵੱਡਾ ਦਾਤਾ ਹੈ, ਦਾਤਾਂ ਦੇ ਦੇਣ ਵਾਲਾ ਹੈ।
ਮਨਹਿ ਗਹੀਰੋ ਪੇਖ ਪ੍ਰਭ ਕੋ।
ਉਸ ਪ੍ਰਭੂ ਨੂੰ ਮਨ ਚ ਵੇਖ ਕਰਕੇ ਗਹੀਰ ਡੂੰਘੇ ਨਰਮ ਸੁਭਾਅ ਵਾਲੇ ਅਤਿਅੰਤ ਸਭ ਦੇ ਚਰਨਾਂ ਦੀ ਧੂੜ ਬਣੋ, ਸਮੁੰਦਰ ਦੀ ਨਿਆਈ ਮਨ ਨੂੰ ਬਣਾਓ, ਇਸ ਪ੍ਰਕਾਰ ਪ੍ਰਭੂ ਨੂੰ ਵੇਖ ਲਓਗੇ। ਮਨ ਦੇ ਵਿੱਚ ਹੀ ਆਓ ਪਰਮੇਸ਼ੁਰ ਮਨ ਮੈਂ ਆਪ ਮਨ ਆਪਣੇ ਮਾਂ ਹੈ। ਜਿਸ ਪ੍ਰਕਾਰ ਤਨ ਦੇ ਅੰਦਰ ਮਨ ਰਹਿੰਦਾ ਹੈ, ਉਹ ਮਨ ਦੇ ਅੰਦਰ ਉਹ ਜੋਤੀ ਸਰੂਪ ਹੈ, ਗਹੀਰੋ ਸਮੁੰਦਰ ਦੀ ਨਿਆਈ ਹੈ ਉਹ। ਉਸ ਦੇ ਵਿੱਚ ਵੇਖਣਾ ਕਰੋ ਪ੍ਰਭੂ ਦੇ ਤਾਈ, ਗਹੀਰ ਖਜ਼ਾਨੇ ਦੀ ਨਿਆਈ ਹੈ ਉਹ ਪਰਮੇਸ਼ੁਰ, ਸਾਰਿਆਂ ਦਾ ਆਸਰਾ ਰੂਪ ਹੈ ਗੁਣਾਂ ਦਾ। ਉਸ ਪ੍ਰਭੂ ਨੂੰ ਇਸ ਪ੍ਰਕਾਰ ਗਹਿਰਾ ਨਿਰਹਲ ਹੈ ਜੋ ਸਰੂਪ, ਉਸ ਨੂੰ ਵੇਖ ਕੇ ਨਿਹਾਲ ਹੋਵੋ।
ਜੋ ਚਾਹੋ ਸੋਈ ਸੋਈ ਪਾਓ।
ਇਹ ਭਾਈ ਜੋ ਕੁਝ ਪਦਾਰਥ ਚਾਹੋਗੇ, ਧਰਮ ਵੀ, ਅਰਥ ਵੀ, ਕਾਮ ਵੀ, ਮੋਖ ਵੀ, ਜਦੋਂ ਚਿੱਤ ਜੋੜ ਲਓਗੇ, ਸੋਈ ਸੋਈ ਉਹ ਪਦਾਰਥ ਤੁਸੀਂ ਪਾ ਲਓਗੇ।
ਆਸਾ ਮਨਸਾ ਪੂਰੋ ਜਪ ਪ੍ਰਭ ਕੋ।
ਆਪਦੀ ਜਿਹੜੀ ਦੀਰਘ ਕਾਲ ਦੀ ਇੱਛਾ ਲੱਗੀ ਹੈ, ਆਸ ਤੇ ਮਨਸਾ ਵਾਸ਼ਨਾ ਭਿੰਨ ਭਿੰਨ, ਜਾਂ ਮਨਸਾ ਬੁੱਧੀ ਦੇ ਅੰਦਰ ਜਿਹੜੀਆਂ ਆਸਾਂ ਹਨ, ਵਾਹਿਗੁਰੂ ਦਾ ਜਾਪ ਕਰਕੇ ਉਹ ਪੂਰੀਆਂ ਕਰ ਲਓ, ਸਭ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ।
ਪ੍ਰਸਾਦ ਨਾਨਕ ਮਨ ਵਸਿਆ।
ਸਤਿਗੁਰਾਂ ਦੀ ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਹੈ, ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਗੁਰੂ ਪੰਜਵੇਂ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਦੀ ਕਿਰਪਾ ਕਰਕੇ ਮਨ ਚ ਵਸਿਆ ਹੈ, ਜਿਸ ਕਿਸੇ ਦੇ ਵਸਿਆ ਹੈ।
ਰੂਖ ਨਾ ਕਬਹੂ ਝੂਰੋ ਬੁੱਝ
ਪ੍ਰਭ ਕੋ। ਭਾਈ ਗੁਰਾਂ ਦੁਆਰਾ ਬੁੱਝ ਕੇ ਸਮਝ ਕੇ ਉਸ ਪ੍ਰਭੂ ਦੀ ਸਮਝ ਨੂੰ, ਫੇਰ ਕਦੇ ਜੰਮਣ ਮਨ ਦਾ ਦੁੱਖ ਨਹੀਂ ਹੋਵੇਗਾ, ਤੇ ਕਦੇ ਵਿਛੋੜੇ ਕਰਕੇ ਪਦਾਰਥਾਂ ਵਿਛੜਨੇ ਕਰਕੇ ਝੋਰੇ ਨਹੀਂ ਹੋਣਗੇ, ਸਦਾ ਆਨੰਦ ਦੇ ਸਹਿਤ ਹੋਵੋਗੇ ਤੁਸੀਂ, ਜੇ ਵਾਹਿਗੁਰੂ ਨੂੰ ਸਮਝ ਲਓਗੇ, ਪੁੱਛ ਲਓ ਗੁਰਾਂ ਦੁਆਰਾ, ਪੁੱਛ ਲਓਗੇ ਗੁਰਾਂ ਨੂੰ, ਪਰਮੇਸ਼ੁਰ ਦੇ, ਪਰਮੇਸ਼ੁਰ ਦੇ ਤਾਈ।
ਜੈ ਸ੍ਰੀ ਮਹੱਲਾ ਪੰਜਵਾ। ਲੋੜੀਂਦੜਾ ਸਾਜਨ ਮੇਰਾ।
ਹੁਣ ਜਿਨ੍ਹਾਂ ਸੱਜਣਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ, ਉਹਨਾਂ ਦੀ ਅਵਸਥਾ ਮਹਾਰਾਜ ਸਾਹਿਬ ਕਹਿੰਦੇ ਹਨ।
ਲੋੜੀਂਦੜਾ ਸਾਜਨ ਮੇਰਾ।
ਲੋੜੀਂਦੜਾ ਚਾਹੀਦਾ ਹੈ ਉਹ ਮੇਰਾ ਸੱਜਣ ਪਿਆਰਾ, ਸਾਰੀ ਦੁਨੀਆਂ ਉਸ ਲੋੜੀਂਦੜਾ ਦੇਖਣਾ ਚਾਹੁੰਦੀ ਹੈ। ਲੋੜੀ ਅੱਖੀ ਲੋੜੀ ਨਾਲ ਹਾਂ, ਲੋੜੀ ਨਾਲ ਦੇਖਣ ਦਾ ਹੈ, ਮਨ ਬੁੱਧ ਰੂਪੀ ਨੇਤਰਾਂ ਨਾਲ ਦੇਖਣਾ ਚਾਹੁੰਦੇ ਆ ਸਾਰੇ, ਉਹ ਮੇਰਾ ਸੱਜਣ ਲੋੜੀਂਦਾ ਚਾਹੀਦਾ ਹੈ ਸਾਨੂੰ, ਲੋੜੀਂਦਾ ਦੇਖਣਾ ਚਾਹੁੰਦੇ ਆ, ਉਹ ਮੇਰਾ ਸੱਜਣ ਹੈ, ਲੋੜੀਂਦਾ ਸਾਰਿਆਂ ਦਾ ਦ੍ਰਿਸ਼ਟਾ ਰੂਪ ਹੈ।
ਘਰ ਘਰ ਮੰਗਲ ਗਾਵੋ ਨੀਕੇ।
ਘਰ ਘਰ ਹਿਰਦਿਆਂ ਦੇ ਅੰਦਰ ਚਾਰ ਖਾਣੀਆਂ ਦੇ ਜਿੰਨੇ ਜੀ ਜੰਤ ਹੋ, ਘਰ ਘਰ ਸ਼ਾਸਤਰਾਂ ਸ਼ਾਸਤਰਾਂ ਵਿੱਚ, ਘਰ ਘਰ ਸਤਸੰਗਤ ਰੂਪੀ ਘਰਾਂ ਵਿੱਚ, ਸਾਰੇ ਗੁਰਮੁਖ ਨੀਕੇ ਅੱਛੀ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਦੇ ਮੰਗਲਾਂ ਨੂੰ, ਜਸ ਨੂੰ ਗਾਉਣਾ ਕਰੋ ਸਾਰੇ ਸ਼ਾਸਤਰਾਂ
ਬਾਰੇ।
ਉਸ ਪਰਮੇਸ਼ੁਰ ਦਾ ਚਾਰ ਖਾਣੀਆਂ ਦੇ ਸਾਰਿਆਂ ਘਟਾਂ ਘਟਾਂ ਚ ਘੱਟ ਇੱਕ ਰਸ, ਤਿਸ ਪਰਮੇਸ਼ੁਰ ਦਾ ਵਾਸਾ ਹੈ।
ਸੁਖ ਆਰਾਧਨ ਦੁਖ ਆਰਾਧਨ।
ਉਹਦੀ ਪ੍ਰਾਪਤੀ ਦਾ ਸਾਧਨ ਮਹਾਰਾਜ ਦੱਸਦੇ ਹੈ, ਜਦੋਂ ਸੁਖ ਆਵਣੇ ਉਦੋਂ ਵੀ ਯਾਦ ਰੱਖਿਆ ਕਰੋ, ਸੁਖ ਚ ਪੈ ਕੇ ਵਾਹਿਗੁਰੂ ਨੂੰ ਭੁਲਾਇਆ ਨਾ ਕਰੋ, ਤੇ ਜਦੋਂ ਦੁੱਖ ਆਵਣੇ ਉਦੋਂ ਸੋਗ ਚ ਨਾ ਪਿਆ ਕਰੋ ਵੀ ਸਾਨੂੰ ਦੁੱਖ ਚਿੰਬੜ ਗਿਆ, ਅਸੀਂ ਕੀ ਹੁਣ ਰੱਬ ਨੂੰ ਚੇਤੇ ਕਰਨਾ, ਦੁੱਖ ਵੇਲੇ ਵੀ ਮਹਾਰਾਜ ਨੂੰ ਚੇਤੇ ਰੱਖਿਆ ਕਰੋ।
ਬਿਸਰੈ ਨਾ ਕਾਹੂ
ਬੇਰਾ। ਫੇਰ ਜੇ ਇਹੀ ਜਿਹੀ ਹਾਲਤ ਹੋ, ਜਿਹਨਾਂ ਦੁੱਖ ਸੁਖ ਪਿਆਰੇ ਦੁੱਧ ਤੇ ਆਈ, ਵਿਸਰੇਗਾ ਨੀ ਕਿਸੇ ਵੇਲੇ ਵੀ, ਫੇਰ ਤੁਹਾਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ, ਮਿਲ ਜਾਏਗਾ ਉਹ ਇੱਕ ਰਾਹ, ਜਦੋਂ ਲੱਗੇ ਰਹੋਗੇ ਹਰ ਹਾਲਤ ਚ।
ਨਾਮ ਜਪਤ ਕੋਟ ਸੂਰ ਉਜਾਰਾ।
ਪਰਮੇਸ਼ੁਰ ਦੇ ਨਾਮ ਦਾ ਐਸਾ ਜਾਪ ਹੈ, ਇੱਕ ਚਿੱਤ ਜਦੋਂ ਜਪਣ ਲੱਗ ਗਏ, ਇੱਕ ਚਿੱਤ ਹੋ ਕੇ ਨਾਮ ਦੇ ਜਪਣੇ ਕਰਕੇ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਹਿਰਦੇ ਚ ਹੋ ਜਾਏਗਾ, ਕੋਟ ਸੂਰ ਨਾਨਕ ਪ੍ਰਕਾਸ਼। ਰਾਧਾ ਸਵਾਮੀ ਤਾਂ ਕਹਿੰਦੇ ਜੀ ਪਹਿਲਾਂ ਜਿਵੇਂ ਦੂਈ ਦਾ ਚੰਦ ਹੁੰਦਾ ਹੈ ਦਿਸਦਾ ਹੈ, ਤੇ ਫਿਰ ਕਹਿੰਦੇ ਨਾਲ ਤਾਰਾ ਵੀ ਦਿਸਦਾ ਹੈ, ਫਿਰ ਕਹਿੰਦੇ ਪੁੰਨਿਆਂ ਦੇ ਚੰਦ ਵਾਂਗੂ ਦਿਸਦਾ ਹੈ, ਅਤੇ ਫਿਰ ਕਹਿੰਦੇ ਸੂਰਜ ਚੜ੍ਹਦੇ ਵਾਂਗੂ ਦਿਸਦਾ ਹੈ, ਅਤੇ ਫਿਰ ਦੁਪਹਿਰ ਦੇ ਸੂਰਜ ਵਾਂਗੂ, ਫਿਰ ਕਹਿੰਦੇ ਜਿਵੇਂ ਖਜੂਰ ਨੂੰ ਖਜੂਰਾਂ ਲੱਗੀਆਂ ਹੁੰਦੀਆਂ ਐ ਸੂਰਜ ਅੱਗੇ ਚਮਕਦੇ ਹੈ। ਇਸ ਪ੍ਰਕਾਰ ਦੀਆਂ ਗੱਲਾਂ ਜ਼ਰੂਰ ਬਣਾਉਂਦੇ ਹੈ, ਪਰ ਆਪਣੀ ਮਗਰ ਪਾਛੇ ਕਛ ਨਾ ਸੂਝੇ ਇਹ ਪਦਮਾ ਲੋਏ, ਜੋ ਕੰਡ ਦੇ ਪਿੱਛੇ ਕਿਸੇ ਗੱਲ ਦੀ ਸਮਝ ਨਹੀਂ, ਘੜੀ ਪਿੱਛੇ ਰੱਖਦੀ ਤਾਂ ਦੱਸ ਨਾ ਸਕਿਆ। ਇਸ ਪ੍ਰਕਾਰ ਦੀ ਹਾਲਤ ਹੈ ਇਹਨਾਂ ਲੋਕਾਂ ਦੀ, ਝੂਠ ਬੋਲ ਬੋਲ ਕੇ ਲੋਕਾਂ ਨਾਲ ਠੱਗੀ ਮਾਰਦੇ ਹੈ। ਜਿਹਨੂੰ ਭਾਈ ਉਹ ਪ੍ਰਕਾਸ਼ ਹੋ ਜੇ, ਭਲਾ ਉਹ ਕਿਸੇ ਦੀ ਦਿਲ ਦੀ ਨਾ ਜਾਣ ਸਕੇ, ਦਿਲ ਦੀ ਜਾਣੀ ਜਾ ਸਕਦੀ ਹੈ, ਮਨ ਦੇ ਸੰਕਲਪ ਜਾਣ ਸਕੇ ਹੈ, ਝੂਠ ਬੋਲਣਾ ਯੋਗ ਨਹੀਂ ਹੈ, ਜੀਵਨ ਉੱਚਾ ਹੋਣਾ ਚਾਹੀਦਾ ਹੈ। ਹਜ਼ੂਰ ਫਰਮਾਉਂਦੇ ਹਨ ਪਰਮੇਸ਼ਰ ਦਾ ਨਾਮ ਐਸਾ ਹੈ ਜੋ ਜਪਦੇ ਹਨ,
ਨਾਮ ਜਪਤ ਕੋਟ ਸੂਰ ਉਜਾਲਾ,
ਉਹਨਾਂ ਦੇ ਅੰਦਰ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਬ੍ਰਹਮ ਦਾ ਨਿਰਭਰਮ ਪ੍ਰਕਾਸ਼ ਹੋ ਜਾਂਦਾ ਹੈ, ਅਵਰਨ ਤੋਂ ਰਹਿਤ ਪਰਦੇ ਤੋਂ ਹੋ ਜਾਂਦਾ ਹੈ, ਅਪਰੋਹ ਗਿਆਨ ਹੋ ਜਾਂਦਾ ਹੈ।
ਬਿਨਸੈ ਭਰਮ ਅੰਧੇਰਾ,
ਜਿਹੜਾ ਭਰਮ ਪਿਆ ਹੈ ਭੇਦ ਭਰਮ ਕਰਤੱਵ ਭਰਮ ਆਦਿਕ, ਇਹ ਇੱਕ ਅੰਧੇਰਾ ਹੈ ਅਗਿਆਨ ਕਰਕੇ ਭਰਮ ਕਰਕੇ, ਇਹ ਉਹਨਾਂ ਦਾ ਨਾਸ ਹੋ ਜਾਂਦਾ। ਮਹਾਰਾਜ ਦੀ ਐਸੀ ਕਿਰਪਾ ਹੁੰਦੀ
ਹੈ,
ਉਹਨਾਂ ਨੂੰ ਸਾਧ ਸੰਗਤ ਜੀ ਥਾਨ ਮਕਾਨਾਂ ਵਿਚ ਵੀ, ਸਨੰਤਰ ਮਕਾਨਾਂ ਵਿਚ ਰਹਿਣ ਵਾਲੇ ਮਕਾਨੀਆਂ ਵਿਚ ਵੀ, ਸਾਰੀਆਂ ਲੋਕ ਪ੍ਰਲੋਕ ਦੀਆਂ ਜਗ੍ਹਾ ਵਿਚ, ਜੋ ਕੁਝ ਦੇਦਾ ਤੇਰਾ ਹੀ ਸਰੂਪ ਮਹਾਰਾਜ ਪ੍ਰਗਟ ਹੋ ਜਾਂਦਾ ਹੈ ਉਹਨਾਂ ਦੇ ਤਾਈ।
ਸੰਤ ਸੰਗ ਪਾਵੈ ਜੋ ਨਾਨਕ,
ਇਸ ਪ੍ਰਕਾਰ ਸੰਤਾਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਜੋ ਪਰਮੇਸ਼ਰ ਨੂੰ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਪਾ ਲੈਂਦਾ ਹੈ,
ਜਿਸ ਬਹੁਰ ਨਾ ਹੋਈ ਹੈ
ਫੇਰਾ, ਉਸਦਾ ਫੇਰ 84 ਲੱਖ ਜੂਨ ਚ ਜਿਹੜਾ ਫੇਰਾ ਆਉਣਾ, ਬਾਰ ਬਾਰ ਜੂਨਾਂ ਚ ਇਹ ਨਹੀਂ ਹੁੰਦਾ, ਮੁਕਤ ਹੋ ਜਾਂਦਾ ਉਹ ਪੁਰਖ, ਜਿਉਂ ਜਲਮੇ ਜਲਾਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਐਂ ਵਾਹਿਗੁਰੂ ਦੀ ਜੋਤ ਚ ਲੀਨਤਾ ਪਾਉਂਦਾ ਹੈ। ਇਹ ਸਾਧ ਸੰਗਤ ਚਿੱਤ ਦੀ ਬਿਰਤੀ ਹੈ, ਜਿੰਨੀ ਕਿਸੇ ਦੀ ਟਿਕਣ ਲੱਗ ਜਾਂਦੀ ਹੈ ਉਹਨਾਂ ਉਹਨੂੰ ਪ੍ਰਕਾਸ਼ ਹੁੰਦਾ ਹੈ। ਜਿਹਦੀ ਪਹਿਲਾਂ ਹਿਰਦੇ ਚ ਡਿੱਗਦੀ, ਹਿਰਦੇ ਚ ਦੁੱਧ ਵਰਗਾ ਚਿੱਟਾ ਚਾਨਣ ਹੁੰਦਾ ਹੈ, ਦਸਵੇਂ ਦੁਆਰ ਚ ਬਿਜਲੀ ਵਰਗਾ ਪ੍ਰਕਾਸ਼ ਪ੍ਰਤੀਤ ਹੁੰਦਾ ਹੈ, ਅਤੇ ਇਸ ਪ੍ਰਕਾਰ ਸਾਧ ਸੰਗਤ ਨਾੜੀਆਂ ਵਿੱਚ ਜਿਵੇਂ ਬਿਜਲੀ ਦੀਆਂ ਤਾਰਾਂ ਚਮਕਦੀਆਂ ਹੁੰਦੀਆਂ, ਐਂ ਜਠਰਾਗਣ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਜਦੋਂ ਅੱਗੇ ਪ੍ਰਕਾਸ਼ ਵੱਧ ਜਾਂਦਾ, ਹਿਰਨਗਰਭ ਦਾ ਪ੍ਰਕਾਸ਼ ਹੈ, ਸਾਰੇ ਹਨੇਰੇ ਵਿਚ ਵੀ, ਸਾਰੇ ਕਮਰਿਆਂ ਵਿਚ ਵੀ, ਸਾਰਿਆਂ ਚ ਰੋਸ਼ਨੀ ਰੋਸ਼ਨੀ ਪ੍ਰਤੀਤ ਹੁੰਦੀ ਹੈ। ਇਹ ਜਿਹੜੇ ਹੈ ਸਾਧ ਸੰਗਤ ਜੀ, ਪ੍ਰਕਾਸ਼ ਜਿਹੜੇ ਹੈ ਰਾਜਸੀ ਤਾਮਸੀ ਸ਼ਾਂਤ ਕੀ ਪ੍ਰਕਾਸ਼ ਤਿੰਨਗੁਣੀ ਮਾਇਆ ਦੇ ਹੈ। ਜੋ ਵਾਹਿਗੁਰੂ ਦਾ ਪ੍ਰਕਾਸ਼ ਹੈ ਉਹ ਚਾਂਦਨਾ ਚਾਂਦਨ ਆਂਗਨ ਪ੍ਰਭ ਜੀ ਅੰਤਰ ਚਾਂਦਨ, ਇਹ ਚੰਦ ਸੂਰਜ ਵਗੈਰਾ ਉਹਦੇ ਬਰਾਬਰ ਨਹੀਂ ਚਾਨਣ ਰੋਸ਼ਨੀਆਂ ਹੋ ਸਕਦੀਆਂ। ਇਹ ਤਾਂ ਜਿੰਨੇ ਹੈ ਜਾਂ ਅਨੰਤ ਸੂਰ ਉਜਾਰਾ ਤਾਂ ਦੀਪਕ ਜਲੇ ਸੰਸਾਰਾ, ਜਿੱਥੇ ਇੱਕ ਰਸ ਵਾਹਿਗੁਰੂ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਸਾਧ ਸੰਗਤ ਜੀ ਜਿਹੜੇ ਦੁਨੀਆਂ ਦੇ ਚੰਦ ਸੂਰਜ ਦੀਵੇ ਹੈ ਇਹ ਸਾਰੇ ਮੱਧਮ ਪੈ ਜਾਂਦੇ ਆ ਉੱਥੇ, ਐਸਾ ਉਹ ਪ੍ਰਕਾਸ਼ ਹੈ। ਉਸ ਪ੍ਰਕਾਸ਼ ਦੇ ਅੱਗੇ ਹੋਰ ਜਿਹੜੇ ਬਿਰਤੀ ਦੇ ਅੰਦਰ ਪ੍ਰਕਾਸ਼ ਹੈ, ਬਿਰਤੀ ਗਿਆਨ ਹੈ, ਸਾਰੇ ਭਾਵ ਹੋ ਜਾਂਦੇ ਹੈ, ਐਸਾ ਉਹ ਪ੍ਰਕਾਸ਼ ਸਰੂਪ ਪਰਮੇਸ਼ਵਰ ਹੈ। ਉਸ ਪ੍ਰਕਾਸ਼ ਰੂਪ ਦੀ ਪ੍ਰਾਪਤੀ ਕਰਕੇ ਫਿਰ ਕਦੇ ਭਰਮ ਦਾ ਹਨੇਰਾ ਨਹੀਂ ਪੈਂਦਾ ਹੈ, ਐਸਾ ਉਹਦੇ ਅੰਦਰ ਪ੍ਰਕਾਸ਼ ਹੁੰਦਾ ਹੈ। ਪਹਿਲਾਂ ਜਦੋਂ ਆਤਮਾ ਚ ਬਿਰਤੀ ਹੁੰਦੀ ਉਦੋਂ ਬਿਜਲੀ ਵਾਂਗੂ ਜਿਵੇਂ ਪ੍ਰਕਾਸ਼ ਹੁੰਦਾ, ਨਿਸ ਦਾਮਣ ਚੋਂ ਚਮਕ ਚੰਦਾਇਣ ਪੇਖਾ ਹੈ, ਐਨੇ ਜੋ ਨਿਰੰਤਰ ਪੇਖਾ ਹੈ, ਇਸ ਪ੍ਰਕਾਰ ਜੋਤੀ ਸਰੂਪ ਦਾ ਪ੍ਰਕਾਸ਼ ਹੁੰਦਾ ਹੈ। ਉਸ ਪ੍ਰਕਾਸ਼ ਦੇ ਜਦੋਂ ਵੱਧ ਜਾਂਦਾ ਹੈ ਉਦੋਂ ਸਾਰਿਆਂ ਅੰਦਰ ਜਹਿ ਜਹਿ ਦੇਖਾਂ ਤਾਂ ਜੋਤ ਤੁਮਾਰੀ ਤੇਰਾ ਰੂਪ ਕਨੇਹਾ, ਐਸਾ ਉਹ ਪ੍ਰਕਾਸ਼ ਹੈ ਜਿਸ ਪ੍ਰਕਾਸ਼ ਦੇ ਅੱਗੇ ਪਹਿਲਾਂ ਸਤੋਗੁਣੀ ਬਿਰਤੀ ਵਿੱਚ ਸਾਰੇ ਪ੍ਰਕਾਸ਼ ਹੀ ਪ੍ਰਕਾਸ਼ ਪ੍ਰਤੀਤ ਹੁੰਦਾ, ਆਕਾਰ ਸਾਰੇ ਮਿਟ ਜਾਂਦੇ ਹੈ, ਅਤੇ ਆਕਾਰਾਂ ਚ ਪ੍ਰਕਾਸ਼ ਹੀ ਪ੍ਰਕਾਸ਼ ਚਮਕਦਾ ਹੈ। ਉਦੋਂ ਬਾਅਦ ਜਦੋਂ ਨਿਰਾਕਾਰ ਅਵਸਥਾ ਪ੍ਰਾਪਤ ਹੁੰਦੀ ਹੈ ਉਦੋਂ ਸਾਰੇ ਆਕਾਰ ਦੇ ਜਿਹੜੇ ਪ੍ਰਕਾਸ਼ ਹੈ ਇਹ ਵੀ ਅਭਾਵ ਹੋ ਜਾਂਦੇ ਹੈ, ਉੱਥੇ ਆਪੇ ਹੀ ਸਵੰਗ ਪ੍ਰਕਾਸ਼ ਰੂਪ ਹੋ ਜਾਂਦਾ, ਆਪਣੇ ਆਪ ਨੂੰ ਉਹ ਵੇਖਦਾ ਹੈ, ਦੂਜਾ ਉੱਥੇ ਦੇਖਣ ਵਾਲਾ ਨਹੀਂ ਹੈ ਕੋਈ। ਐਸਾ ਇਹ ਸਾਧ ਸੰਗਤ ਦੁਆਰਾ ਜਿਹਨਾਂ ਨੂੰ ਇਹ ਦਾਤ ਪ੍ਰਾਪਤ ਹੋ ਜੇ, ਮੁੜ ਕੇ ਫਿਰ 84 ਦੇ ਫੇਰੇ ਚ ਨਹੀਂ ਉਹਨੂੰ ਪ੍ਰਾਪਤੀ ਹੁੰਦੀ, ਉਹ ਫੇਰ ਨਹੀਂ ਆਉਂਦਾ ਜੰਮਣ ਮਰਨ ਚ, ਇਹ ਹਜ਼ੂਰ ਨੂੰ ਫਰਮਾਇਆ ਹੈ।